बीत जामनी सो तब गए बैठे गुरु प्रभात तब गए चंदो दुष्ट विचारत मन में अग्न ताप ते पीड़ न तन में।
वाहगुरु जी का खालसा वाहगुरु जी की फतेह। परम सत्कार योग सम्मान योग गुरु का खास रूप गुरु खालसा साध संगत दीना बंधु पतत पावन भगत वचल कृपा रधान धन धन श्री गुरु ग्रंथ साहिब सच्चे पातशाह जी महाराज जी दे पावन पवित्र चरण कमला अंदर सजे हुए संध्या दे दवाना च जुड़ के नेता प्रति एकत्र होके गुरु का पावन पवित्र इतिहास धन गुरु अर्जन देव साहब सच्चे पातशाह शहीदां दे सरताज सतगुरां दी पावन कथा बहुत ही श्रद्धा भावना सत्कार सहित आप जी सरवण कर रहे हो। पंचम पातशाह जी महाराज जी दी शहादत दे प्रसंग चल रहे हन। दीवान चंदू जो अट के पाप कर्म कमा रहा है जगत गुरु गुरु अर्जन देव साहब पंजवे पातशाह जी महाराज जी नूं आके बड़े कठोर शब्दां दी वरतों करके कठोर शब्दावली वरत रहा है। कहण लगा हाले भी मेरी गल मन लो ते सुख नाल घर चले जाओ जे ना मनोगे ते मैं अनेकां तसीहे तुहानू देंगा तुहाडे प्राण घात कर देंगा। सतगुरां ने जवाब दिता चंदू जिहड़ा जवाब साडा पहला सी हुण भी उही है असी अपना जवाब नहीं बदलना तेरे चित विच जो आउंदा तूं कर। चंदू ने हुक्म कीता सिपाहियां नूं छेती नाल देग दा पाणी उबालो समदा बाल के बालण बाल के इक वड्डी देग पाणी दी भर के उबाली है। जदों पाणी पूरा खौलण लगा है उबलण लगा है पैदा होने दे विच गुरु अर्जन साहब नूं चुक के बिठाओ। सतगुरु गरीब नवाज पातशाह जी महाराज जी कहण लगे चंदू सानू उठाउण दी लोड़ नहीं असी आप चल के बैठदे। सतगुरु जी आप अपने आसन तो उठ के आए ते उबलदे देग दे पाणी विच साहब बैठ गए। वेख के गुरसिखां दियां ताहां निकल गईयां। भाई पुराणा जी कहिंदे पातशाह साडे कोलों आ कुछ नहीं वेख हुंदा आग्या करो मैं लाहौर से दिल्ली नूं तलियां ते रख के पढ़ा दिया तुरकां दा नां ही खत्म कर दिया जिन्हां दे राज विच इन्ना वड्डा अन्याय हो रहा है। सतगुरु जी कहण लगे भाई पुराणा जी इन्नी शक्ति कित्थों प्राप्त हुई है। कहण लगा महाराज आप जी दी सेवा करके जिन्हां दी सेवा करके तेनूं शक्ति मिली है कि वह भी शक्तिशाली हैं जे वह भी शक्तिशाली ने ते फिर तुसी चुप करके परमेश्वर दी रजा वेखो अकाल पुरख दा हुक्म वेखो वरतारा वेखो नहीं तां अपनी शक्तियां भी तुसी खवा बैठोगे और मुड़ के पछतावा करोगे। सिख बैठ गए सिर नीवे कर ले वेख नहीं हुंदा कि किवें गुरु अर्जन साहब सच्चे पातशाह जी नूं देग दे पाणी च उबालिया जा रहा है। काफी समय तक देग दे पाणी विच उबालिया फिर सतगुरां नूं पाणी चो बाहर कढ़िया। इधर चंदू दे घर इहदे लड़के नूं एक गुरसिख दी लड़की व्याही हुई सी। चंदू दी नूं सी गुरसिख दी बच्ची ਉਹਨੂੰ ਪਤਾ ਲੱਗਾ ਕਿ ਮੇਰਾ ਸਹੁਰਾ ਗੁਰੂ ਸਾਹਿਬ ਨੂੰ ਬੜੇ ਤਸੀਹੇ ਦੇ ਰਿਹਾ। ਉਹ ਆਈ ਜਲ ਦੇ ਵਿੱਚ ਕੁਝ ਮਿੱਠਾ ਪਾ ਕੇ ਕੁਝ ਪਕਵਾਨ ਭੋਜਨ ਲੈ ਕੇ ਸਿਪਾਹੀਆਂ ਨੂੰ ਆਪਣੇ ਗਹਿਣਿਆਂ ਦਾ ਲਾਲਚ ਦੇ ਕੇ ਸਤਿਗੁਰਾਂ ਨੂੰ ਜਾ ਕੇ ਮਿਲੀ ਹੈ। ਮਹਾਰਾਜ, ਮੇਰਾ ਪੇਕਾ ਪਰਿਵਾਰ ਆਪ ਜੀ ਦਾ ਸਿੱਖ ਹੈ। ਜੋ ਜੋ ਕਾਮਨਾਵਾਂ ਉਨ੍ਹਾਂ ਨੇ ਕੀਤੀਆਂ ਨੇ ਆਪ ਜੀ ਦੇ ਚਰਨਾਂ ਚੋਂ ਪ੍ਰਾਪਤ ਹੋਈਆਂ ਨੇ। ਆਪ ਕਿਰਪਾ ਕਰੋ, ਤਰਸ ਕਰੋ। ਪਤਾ ਨਹੀਂ ਮੇਰਾ ਕਿਹੜਾ ਕੋਈ ਇਹੋ ਜਿਹਾ ਮਾੜਾ ਕਰਮ ਹੈ ਕਿ ਮੈਂ ਚੰਦੂ ਦੇ ਘਰ ਨੂੰ ਬਣ ਕੇ ਆਈ ਹਾਂ। ਸਤਿਗੁਰਾਂ ਨੇ ਆਖਿਆ, ਬੇਟਾ, ਜਿਸ ਦਿਨ ਅਸੀਂ ਤਨ ਤਿਆਗਾਂਗੇ ਉਸ ਦਿਨ ਤੂੰ ਵੀ ਇਹ ਸਰੀਰ ਤਿਆਗ ਦੇਈਂ। ਇਹ ਸਰੀਰ ਤਿਆਗ ਕੇ ਤੂੰ ਸਾਨੂੰ ਆ ਮਿਲੇਗੀ, ਸੱਚਖੰਡ ਵਿਚ ਤੇਰੀ ਪ੍ਰਾਪਤੀ ਹੋਵੇਗੀ। ਧੰਨ ਹੈ ਤੇਰੀ ਭਾਵਨਾ ਤੇ ਚੰਦੂ ਦੇ ਘਰ ਦਾ ਇਹ ਜਲ ਪਾਣੀ ਤੇ ਭੋਜਨ ਅਸੀਂ ਅੰਗੀਕਾਰ ਨਹੀਂ ਕਰਨਾ, ਇਹ ਵਾਪਸ ਲੈ ਜਾ। ਸਤਿਗੁਰਾਂ ਨੂੰ ਨਮਸਕਾਰ ਕਰਕੇ ਇਹ ਜਲ ਤੇ ਭੋਜਨ ਵਾਪਸ ਲੈ ਕੇ ਚਲੀ ਗਈ। ਮਨ ਦੇ ਵਿਚ ਝੂਰਦੀ ਹੈ, ਪਤਾ ਨਹੀਂ ਕਿਹੜਾ ਕੋਈ ਪਾਪ ਕਰਮ ਹੈ, ਭੈੜਾ ਕਰਮ ਅੱਗੇ ਆਇਆ ਕਿ ਮੈਨੂੰ ਚੰਦੂ ਵਰਗੇ ਪਾਪੀ ਦੀ ਦੁਖਾ ਬਣਨਾ ਪਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸੇ ਤਰ੍ਹਾਂ ਹੀ ਅਡੋਲ ਬੈਠੇ ਰਹੇ। ਰਾਤ ਬਤੀਤ ਹੋ ਗਈ, ਅਗਲਾ ਦਿਨ ਚੜਿਆ ਤੇ ਚੰਦੂ ਸਵੇਰੇ ਸਵੇਰੇ ਉੱਠ ਕੇ ਲੰਗਰ ਪ੍ਰਸ਼ਾਦਾ ਛਕਦਾ, ਆਪਣੇ ਮਨ ਵਿਚ ਪਾਪ ਚਿਪ ਰਿਹਾ ਕਿ ਗੁਰੂ ਅਰਜਨ ਸਾਹਿਬ ਦਾ ਹਾਲੇ ਕੁਝ ਨਹੀਂ ਵਿਗੜਿਆ, ਮੈਂ ਉਨ੍ਹਾਂ ਨੂੰ ਇੰਨਾ ਤਸੀਹਾ ਦਿੱਤਾ, ਖੌਲਦੇ ਹੋਏ ਪਾਣੀ ਚ ਉਨ੍ਹਾਂ ਨੂੰ ਉਬਾਲਿਆ, ਪਰ ਉਹ ਤਾਂ ਇਸ ਤਰ੍ਹਾਂ ਅਡੋਲ ਬੈਠੇ ਨੇ ਜਿਵੇਂ ਉਨ੍ਹਾਂ ਨੂੰ ਕੋਈ ਸੇਕ ਹੀ ਨਾ ਲੱਗਾ ਹੋਵੇ। ਉਨ੍ਹਾਂ ਨੂੰ ਅੱਜ ਹੋਰ ਤਸੀਹੇ ਦੇਣੇ ਚਾਹੀਦੇ ਨੇ। ਅੱਜ ਗਰਮ ਤੇ ਤੱਤਾ ਰੇਤਾ ਉਨ੍ਹਾਂ ਦੇ ਤਨ ਤੇ ਪਾਉਣਾ ਚਾਹੀਦਾ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਮੇਰੇ ਨਾਲ ਕੀਤਾ ਹੋਇਆ ਵੈਰ ਉਨ੍ਹਾਂ ਨੂੰ ਕਿੰਨਾ ਮਹਿੰਗਾ ਪਵੇਗਾ। ਇਸ ਤਰ੍ਹਾਂ ਚੰਦੂ ਪਾਪੀ ਆਪਣੇ ਮਨ ਵਿਚ ਇਹ ਸੋਚ ਰਿਹਾ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਹੋਰ ਵਿਖੇ ਸਿੱਖਣ ਕੋ ਹੀਰਾ, ਠਾਂਡੂ ਹੋਏ ਕਰੋ ਤਿਸ ਮੇਰਾ।
ਪਾਪੀ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਆਪਣੇ ਘਰੋਂ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਕੈਦ ਕੀਤਾ ਹੋਇਆ ਸੀ। ਪੰਜ ਸਿੱਖ ਜਿਹੜੇ ਬਾਹਰ ਡਿਉੜੀ ਦੇ ਵਿਚ ਸਨ, ਉਥੇ ਆਇਆ ਚੰਦੂ ਪਾਪੀ ਪਹਿਲਾਂ ਤੇ ਡਿਉੜੀ ਦੇ ਕੋਲ ਆ ਕੇ ਪਹਿਲਾਂ ਉਨ੍ਹਾਂ ਸਿੱਖਾਂ ਵੱਲ ਵੇਖਿਆ, ਭਾਈ ਪ੍ਰਾਣਾ ਜੀ ਵੱਲ ਵੇਖਿਆ ਤੇ ਵੇਖ ਕੇ ਬੜੇ ਗੁੱਸੇ ਵਿਚ ਕਾਹਲੀ ਚ ਬੋਲਿਆ,
ਇਹ ਸਿੱਖ ਰੰਕ ਕਹਿ ਚੁੱਕਿਆ ਕਾਲੇ, ਕਹੋ ਤਾਰਨਾ ਬਿਨਾ ਵਿਸਾਲੇ।
ਵੇਖੋ ਆ ਜਿਹੜਾ ਸਿੱਖ ਰੰਕ ਜਿਹਾ ਭਿਖਾਰੀ ਜਿਹਾ ਇਹ ਕੱਲ ਕੀ ਕਹਿੰਦਾ ਸੀ ਮੈਨੂੰ, ਕਹਿੰਦਾ ਸੀ ਮੈਂ ਚੰਦੂ ਨੂੰ ਗਰਕ ਹੀ ਕਰ ਦਿਆਂਗਾ, ਤੁਰਕਾਂ ਦਾ ਰਾਜ ਹੀ ਗਰਕ ਕਰ ਦਿਆਂਗਾ। ਇਹ ਕੱਲ ਏਦਾਂ ਦੀਆਂ ਗੱਲਾਂ ਕਰਦਾ ਸੀ, ਇਹਨੂੰ ਤਾੜਨਾ ਕਰੋ, ਇਹਨੂੰ ਸਜ਼ਾ ਦਿਓ, ਜਿਹੜੀਆਂ ਗੱਲਾਂ ਇਹਨੇ ਕੱਲ ਕਹੀਆਂ ਨੇ ਉਹਨਾਂ ਕਹੀਆਂ ਹੋਈਆਂ ਗੱਲਾਂ ਦਾ ਇਹਨੂੰ ਫਲ ਦਿਓ।
ਡਰ ਪਾਵ ਤੁਮੇ ਅਚਰਜ ਦੇਬਾ, ਛੁੱਟ ਬੇ ਕਾਰਨ ਕਰਤ ਫਰੇਬਾ।
ਮੈਨੂੰ ਕੱਲ ਡਰਾਉਣ ਵਾਸਤੇ ਅਚਰਜ ਜਿਹਾ ਫਰੇਬ ਕੀਤਾ ਸੀ, ਫਰੇਬ ਕਰਕੇ ਛਲ ਕਰਕੇ ਮੈਨੂੰ ਡਰਾਉਣਾ ਚਾਹਿਆ ਸੀ, ਏਦਾਂ ਨਹੀਂ ਇਹ ਛੁੱਟ ਸਕਦੇ। ਏਦਾਂ ਦਾ ਫਰੇਬ ਕਰਕੇ, ਏਦਾਂ ਦਾ ਛਲ ਕਪਟ ਕਰਕੇ ਜਾਂ ਮੈਨੂੰ ਡਰਾਵਾ ਦੇ ਕੇ ਇਹ ਛੁੱਟ ਨਹੀਂ ਸਕਦੇ, ਮੇਰੇ ਕੋਲੋਂ ਮੁਕਤ ਨਹੀਂ ਹੋ ਸਕਦੇ।
ਮੁਸ਼ਕਲ ਮੁਝ ਤੇ ਹੁਣ ਖਲਾਸੇ, ਮਾਨੇ ਜੇ ਮੈਂ ਤੋਂ ਦੇ ਫਾਸੇ।
ਮੇਰੇ ਤੋਂ ਇਨ੍ਹਾਂ ਦੀ ਖਲਾਸੀ ਹੋਣੀ ਮੁਕਤ ਹੈ, ਮੇਰੇ ਤੋਂ ਖਲਾਸੀ ਹੋਣੀ ਇਨ੍ਹਾਂ ਦੀ ਮੁਸ਼ਕਲ ਹੈ, ਇਹ ਮੇਰੇ ਤੋਂ ਮੁਕਤ ਨਹੀਂ ਹੋ ਸਕਦੇ। ਤੇ ਜੇ ਇਨ੍ਹਾਂ ਮੇਰੀ ਗੱਲ ਨਾ ਮੰਨੀ ਤੇ ਮੈਂ ਇਨ੍ਹਾਂ ਸਾਰਿਆਂ ਨੂੰ ਕੱਲੇ ਕੱਲੇ ਨੂੰ ਫਾਹੇ ਚਾੜ ਕੇ ਮਾਰਾਂਗਾ, ਇਨ੍ਹਾਂ ਨੂੰ ਫਾਹੇ ਟੰਗਾਂਗਾ।
ਇਨ ਜੈ ਸੰਤੇ ਸੁਣ ਗਰਬਾਇਓ, ਨਹੀਂ ਮੋਏ ਤੋਂ ਮਨ ਮੈਂ ਲਿਆਇਓ।
ਇਨ੍ਹਾਂ ਵਰਗਿਆਂ ਦੇ ਕਹਿਣ ਕਰਕੇ, ਇਨ੍ਹਾਂ ਵਰਗਿਆਂ ਦੇ ਮੂੰਹ ਤੋਂ ਬੋਲਣ ਕਰਕੇ ਵਡਿਆਈ ਦੇ ਸ਼ਬਦ ਇਨ੍ਹਾਂ ਦਾ ਗੁਰੂ ਹੰਕਾਰਿਆ ਫਿਰਦਾ, ਇਹੋ ਜਿਹੇ ਸਿੱਖ ਹੀ ਨੇ ਜਿਹੜੇ ਆਪਣੇ ਗੁਰੂ ਨੂੰ ਵਡਿਆਉਂਦੇ ਨੇ ਤੇ ਵਡਿਆ ਕੇ ਆਪਣੇ ਗੁਰੂ ਦੇ ਮਨ ਚ ਇਹਨਾਂ ਨੇ ਹਉਮੈ ਤੇ ਹੰਕਾਰ ਪੈਦਾ ਕੀਤਾ ਹੋਇਆ ਹੈ।
ਹਿਮ ਕੈ ਸੋਟੇ ਕੁਛ ਮੁਰਵਾਏ ਰਹੇ ਮੌਨ ਗੁਰ ਤੇ ਡਰ ਪਾਏ,
ਕਰਕੇ ਇਹਨਾਂ ਦਾ ਗੁਰੂ ਮੈਨੂੰ ਆਪਣੇ ਮਨ ਵਿਚ ਕੁਝ ਸਮਝਦਾ ਹੀ ਨਹੀਂ, ਮੇਰੇ ਰੁਤਬੇ ਨੂੰ ਨਹੀਂ ਸਮਝਦਾ, ਏਦਾਂ ਕਹਿ ਕੇ ਚੰਦੂ ਨੇ ਇਹਨਾਂ ਪੰਜਾਂ ਸਿੱਖਾਂ ਨੂੰ ਸੋਟਿਆਂ ਦੀ ਮਾਰ ਮਰਵਾਈ। ਕਹਿੰਦਾ ਮਾਰੋ ਇਹਨਾਂ ਨੂੰ, ਕੁੱਟੋ ਪਕੜ ਕੇ, ਜੋ ਇਹਨਾਂ ਨੇ ਕੱਲ ਬੋਲਿਆ ਸੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਹਿੰਦੇ ਏਦਾਂ ਕਹਿ ਕੇ ਚੰਦੂ ਨੇ ਗੁਰਸਿੱਖਾਂ ਨੂੰ ਸੋਟੇ ਮਰਵਾਏ ਨੇ ਔਰ ਗੁਰੂ ਕੇ ਸਿੱਖ ਚੁੱਪ ਰਹੇ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਦਾ ਡਰ ਸੀ। ਨਹੀਂ ਤਾਂ ਸਿੱਖ ਚਾਹੁੰਦੇ ਜੋ ਚਾਹੇ ਮਰਜ਼ੀ ਕਰ ਦਿੰਦੇ, ਪੰਜੇ ਸ਼ਕਤੀਵਾਨ ਸਨ, ਕਰਾਮਾਤੀ ਸਨ, ਜੋ ਚਾਹੇ ਮਰਜ਼ੀ ਕਰ ਸਕਦੇ ਸੀ, ਪਰ ਪੰਜਾਂ ਨੇ ਗੁਰੂ ਕਾ ਭੈ ਮੰਨਿਆ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਡਰ ਮੰਨਿਆ ਤੇ ਚੁੱਪ ਰਹੇ ਨੇ।
ਨਹੀਂ ਸ਼ਬਦ ਕਿਨ ਕਿਨ ਦਿਖਾਵਨ ਬੈਠੇ ਕਰ ਮਨ ਮੁਰਜਾਮਨ,
ਕਿਸੇ ਵੀ ਸਿੱਖ ਨੇ ਆਪਣੀ ਕੋਈ ਸ਼ਕਤੀ ਨਹੀਂ ਵਿਖਾਈ, ਕੋਈ ਕਰਾਬਾਤ ਕੋਈ ਅਜਮਤ ਪ੍ਰਗਟ ਨਹੀਂ ਕੀਤੀ, ਸ਼ਾਂਤ ਹੋ ਕੇ ਚੁੱਪ ਕਰਕੇ ਬੈਠੇ ਰਹੇ। ਗੁਰਸਿੱਖਾਂ ਦੇ ਮਨ ਮੁਰਝਾਏ ਹੋਏ ਨੇ ਪਰ ਕੋਈ ਪੇਸ਼ ਨਹੀਂ ਚੱਲਦੀ, ਕਿਉਂਕਿ ਗੁਰੂ ਦੀ ਆਗਿਆ ਨਹੀਂ, ਸਤਿਗੁਰਾਂ ਦਾ ਹੁਕਮ ਨਹੀਂ।
ਪੁਨ ਗਮਨਿਓ ਸਤਿਗੁਰ ਕੇ ਪਾਸ ਕਹਿ ਤੁਬਾ ਕੇ ਉਤਾਵੈ ਤਰਾਸ,
ਗੁਰਸਿੱਖਾਂ ਨੂੰ ਮਾਰ ਪਵਾ ਕੇ ਗੁਰਸਿੱਖਾਂ ਦੀ ਤਾੜਨਾ ਕਰਕੇ ਇਹ ਚੰਦੂ ਫਿਰ ਅੱਗੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਗਿਆ, ਜਿੱਥੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਡੋਲ ਚੌਂਕੜਾ ਲਾ ਕੇ ਬੈਠੇ ਸਨ। ਇਹ ਸਤਿਗੁਰਾਂ ਦੇ ਕੋਲ ਆਇਆ ਤੇ ਕੋਲ ਆ ਕੇ ਆਪਣੇ ਮੂੰਹ ਤੋਂ ਭੈੜੇ ਕੁਬਾਕ ਬੋਲਿਆ, ਸਤਿਗੁਰਾਂ ਨੂੰ ਡਰਾਵਾ ਦੇਣ ਵਾਸਤੇ, ਡਰ ਦੇਣ ਵਾਸਤੇ ਕਰੂਰ ਬੋਲਿਆ, ਕਹਿਣ ਲੱਗਾ
ਕੂਕਰ ਕਹਿਬੇ ਕੋ ਫਲ ਸੋਏ ਜੋਈ ਲਿਓ ਕਿ ਨਹੀਂ ਬਤਾਵੋ ਸੋਏ।
ਹਾਂ ਦੱਸੋ ਗੁਰੂ ਜੀ, ਮੈਨੂੰ ਕੁੱਤਾ ਕਹਿਣ ਦਾ ਫਲ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ? ਮੈਨੂੰ ਕੁੱਤਾ ਕਹਿੰਦੇ ਸੀ ਨਾ, ਰਿਸ਼ਤਾ ਤਾਂ ਤੁਸੀਂ ਕੀ ਕਬੂਲਣਾ ਸੀ, ਸਗੋਂ ਮੈਨੂੰ ਕੁੱਤਾ ਕਹਿ ਕੇ ਸੰਬੋਧਨ ਕੀਤਾ ਤੁਸੀਂ, ਤੇ ਮੈਨੂੰ ਕੁੱਤਾ ਕਹਿਣ ਦਾ ਫਲ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਦੱਸੋ, ਉਹ ਫਲ ਪ੍ਰਾਪਤ ਹੋਇਆ ਜਾਂ ਨਹੀਂ ਹੋਇਆ?
ਅਬ ਲੋਕਾਂ ਸਾਸਨਾ ਬਣੀ ਦੇਖੋ ਅੱਜ ਹੋਏ ਜਿਮ ਕਨੇ।
ਮੈਂ ਤੁਹਾਨੂੰ ਕੋਈ ਤਾੜਨਾ ਕੀਤੀ ਨਹੀਂ, ਹਾਲੇ ਤੱਕ ਤਾਂ ਮੈਂ ਤੁਹਾਨੂੰ ਕੋਈ ਤਸੀਹਾ ਦਿੱਤਾ ਹੀ ਨਹੀਂ, ਅੱਜ ਜੋ ਮੈਂ ਤੁਹਾਡੇ ਨਾਲ ਕਰਾਂਗਾ ਵੇਖੋ ਅੱਜ ਕੀ ਹੁੰਦਾ। ਕੱਲ ਤਾਂ ਕੁਝ ਨਹੀਂ ਹੋਇਆ, ਕੱਲ ਤਾਂ ਸਿਰਫ ਦੇਗ ਦੇ ਪਾਣੀ ਵਿਚ ਤੁਹਾਨੂੰ ਉਬਾਲਿਆ, ਪਰ ਅੱਜ ਵੇਖੋ ਮੈਂ ਤੁਹਾਨੂੰ ਕਿਵੇਂ ਤਾੜਨਾ ਦਿੰਨਾ, ਅੱਜ ਮੈਂ ਤੁਹਾਨੂੰ ਕਿਵੇਂ ਤਸੀਹੇ ਦੇਣਾ, ਅੱਜ ਬਹੁਤ ਭਾਰੀ ਭਿਆਨਕ ਸਜ਼ਾ ਤੁਹਾਨੂੰ ਦੇਵਾਂਗਾ।
ਭੂਤ ਨਹੀਂ ਮੈਂ ਮਿੱਥਿਆ ਬਾਦੀ ਦਿਓ ਅਤ ਗਮੀ ਕੇ ਦਿਓ ਅਭਿਸ਼ਾਦੇ।
ਮੈਂ ਝੂਠ ਨਹੀਂ ਬੋਲਦਾ, ਮੈਂ ਜਿਹੜੀ ਗੱਲ ਕਹਿਣਾ ਬਿਲਕੁਲ ਸੱਚ ਕਹਿਣਾ। ਗੁਰੂ ਜੀ ਵੇਖਿਓ ਅੱਜ ਮੈਂ ਤੁਹਾਡੇ ਨਾਲ ਕੀ ਕਰਦਾ, ਅੱਜ ਮੈਂ ਕਿਵੇਂ ਤੁਹਾਨੂੰ ਸਜ਼ਾ ਦਿੰਨਾ, ਕੱਲ ਨਾਲੋਂ ਵੀ ਦੁੱਗਣੀ ਸਜ਼ਾ ਅੱਜ ਮੈਂ ਤੁਹਾਨੂੰ ਦਿਆਂਗਾ, ਜਾਂ ਤੁਸੀਂ ਹਾਲੇ ਵੀ ਗੱਲ ਮੰਨ ਲਓ ਤੇ ਮੈਂ ਤੁਹਾਨੂੰ ਖੁਸ਼ੀ ਵੀ ਦੇ ਸਕਦਾ, ਜੇ ਮੇਰੀ ਗੱਲ ਮੰਨ ਲਓ ਤੇ ਮੈਂ ਤੁਹਾਨੂੰ ਖੁਸ਼ੀ ਵੀ ਦੇ ਸਕਦਾ, ਤੇ ਜੇ ਨਾ ਮੰਨੋਗੇ ਤੇ ਫਿਰ ਮੈਂ ਤੁਹਾਨੂੰ ਗਮੀ ਦੇਵਾਂਗਾ, ਫਿਰ ਮੈਂ ਤੁਹਾਨੂੰ ਦੁੱਖ ਦੇਵਾਂਗਾ।
ਜਿਸ ਧਨ ਕੋ ਥਨ ਤੇ ਅਹੰਕਾਰ ਸੋ ਸਭ ਜਬਤ ਕਰੋ ਘਰ ਬਾਰ।
ਪੈਸੇ ਦਾ ਤੁਸੀਂ ਹੰਕਾਰ ਕਰਦੇ ਹੋ ਨਾ ਕਿ ਤੁਹਾਡੇ ਕੋਲ ਪੈਸਾ ਹੈ, ਧਨ ਹੈ, ਸੰਪਦਾ ਹੈ, ਜਿਸ ਧਨ ਦਾ ਤੁਸੀਂ ਹੰਕਾਰ ਕਰਦੇ ਹੋ ਉਹ ਮੈਂ ਸਭ ਕੁਝ ਤੁਹਾਡਾ ਜ਼ਬਤ ਕਰ ਲਵਾਂਗਾ, ਕੁਝ ਵੀ ਤੁਹਾਡਾ ਪਿੱਛੇ ਨਹੀਂ ਛੱਡਣ ਲੱਗਾ, ਜੋ ਧਨ ਦੌਲਤ ਸੰਪਦਾ ਉਹ ਸਭ ਕੁਝ ਮੈਂ ਆਪਣੇ ਕੋਲ ਜ਼ਬਤ ਕਰ ਲਵਾਂਗਾ, ਘਰ ਬਾਰ ਸਭ ਜ਼ਬਤ ਕਰ ਲਵਾਂਗਾ।
ਪ੍ਰਥਮ ਕਰੋ ਤੇਰੋ ਧਨ ਘਾਤ ਪੁਨ ਗੈ ਵਾਏ ਲਿਓ ਤੂੰ ਤਾਤ।
ਤਾਂ ਮੈਂ ਤੇਰੇ ਧਨ ਦਾ ਘਾਤ ਕਰਾਂਗਾ, ਪਹਿਲਾਂ ਤੇਰੇ ਪ੍ਰਾਣ ਤੇਰੇ ਸਰੀਰ ਵਿਚੋਂ ਕੱਢਾਂਗਾ, ਤੇ ਗੁਰੂ ਜੀ ਤੁਹਾਡੇ ਤਨ ਦਾ ਘਾਤ ਕਰਨ ਤੋਂ ਬਾਅਦ ਫਿਰ ਮੈਂ ਤੁਹਾਡੇ ਪੁੱਤਰ ਨੂੰ ਪਕੜਾਂਗਾ, ਇਹ ਨੀ ਵੀ ਤੁਹਾਡੇ ਜਾਣ ਤੋਂ ਬਾਅਦ ਹੋਰ ਕੁਝ ਨਹੀਂ ਕਰਾਂਗਾ, ਤੁਹਾਡੇ ਤਨ ਦੇ ਘਾਤ ਤੋਂ ਬਾਅਦ ਫਿਰ ਮੈਂ ਤੁਹਾਡੇ ਪੁੱਤਰ ਨੂੰ ਆਪਣੇ ਕਾਬੂ ਵਿਚ ਲਵਾਂਗਾ, ਉਹਦੇ ਤਨ ਨੂੰ ਪਕੜਾਂਗਾ।
ਨਾ ਤਾਂ ਮਨ ਕਰੋ ਖਲਾਸੀ ਨਾ ਇਹ ਤਹਤੋਂ ਕਾਲ ਗਲ ਫਾਸੇ।
ਇਹ ਤੁਹਾਡੇ ਪੁੱਤਰ ਨੇ ਮੇਰੀ ਧੀ ਦਾ ਰਿਸ਼ਤਾ ਮੰਨ ਲਿਆ, ਤੇ ਮੈਂ ਉਹਨਾਂ ਨੂੰ ਛੱਡ ਦਿਆਂਗਾ, ਉਹਨਾਂ ਦੀ ਖਲਾਸੀ ਕਰ ਦਿਆਂਗਾ। ਤੇ ਜੇ ਉਹਨਾਂ ਨੇ ਵੀ ਤੁਹਾਡੇ ਵਾਂਗਰ ਹੱਠ ਕੀਤਾ, ਨਾ ਮੰਨੇ, ਤੇ ਮੈਂ ਉਹਨਾਂ ਨੂੰ ਵੀ ਫਾਹੇ ਚਾੜ ਦਿਆਂਗਾ, ਉਹਨਾਂ ਨੂੰ ਵੀ ਫਾਂਸੀ ਤੇ ਚਾੜ ਦੇਵਾਂਗਾ।
ਤਾਂ ਪ੍ਰਾਪਤ ਹੋਏ ਮਨ ਚਿੱਤੀ ਸ਼ਾਂਤੀ, ਵਿਧਵਾ ਲਖੋ ਸੁਤਾ ਪਛਾਤੇ।
ਤੁਹਾਡੇ ਪੁੱਤਰ ਨੂੰ ਵੀ ਮਾਰ ਦਿਆਂਗਾ ਤੇ ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ, ਫਿਰ ਮੇਰੇ ਮਨ ਨੂੰ ਸਕੂਨ ਮਿਲੇਗਾ, ਠੰਡ ਮਿਲੇਗੀ। ਘੱਟੋ ਘੱਟ ਮੈਂ ਇਹ ਸੋਚਾਂਗਾ ਕਿ ਮੇਰੀ ਧੀ ਵਿਧਵਾ ਹੋ ਗਈ, ਮੇਰੇ ਮਨ ਚ ਸ਼ਾਂਤੀ ਹੋਵੇਗੀ, ਤਸੱਲੀ ਹੋਵੇਗੀ ਤੁਹਾਡੇ ਪੁੱਤਰ ਨੂੰ ਮਾਰ ਕੇ ਕਿ ਮੇਰੀ ਲੜਕੀ, ਮੇਰੀ ਧੀ ਵਿਧਵਾ ਹੋ ਗਈ ਹੈ।
ਇਮ ਕੈ ਭਾਠ ਬਿਖੈ ਤੇ ਬਾਰੂ ਮੰਗਵਾ ਇਸ ਤੇ ਕਰੈ ਨਿਆਰੂ।
ਐਸਾ ਕਹਿ ਕੇ ਪਾਪੀ ਨੇ ਉਸੇ ਵਕਤ ਹੁਕਮ ਕਰਕੇ ਭੱਠ ਦੇ ਵਿੱਚੋਂ ਰੇਤਾ ਮੰਗਾਇਆ, ਤਪਦਾ ਹੋਇਆ ਰੇਤਾ, ਤੇ ਕਹਿੰਦੇ ਕਈ ਮਨ ਰੇਤਾ ਤਪਦਾ ਹੋਇਆ ਭੱਠ ਦੇ ਵਿੱਚੋਂ ਮੰਗਵਾਇਆ ਤੇ ਹੁਕਮ ਕੀਤਾ ਹੈ, ਵੇਖ ਕੇ ਰੇਤੇ ਵੱਲ ਕਹਿਣ ਲੱਗਾ ਹੈ।
ਤਪਤ ਕਰਨ ਕੀ ਆਇਸ ਦਈ ਬਹੁ ਸਮਦਾ ਉਪਰ ਤਿਸ ਪਏ।
ਇਸ ਰੇਤੇ ਨੂੰ ਚੰਗੀ ਤਰ੍ਹਾਂ ਤਪਾਓ, ਗਰਮੀ ਦੇ ਦਿਨਾਂ ਚ ਓਦਾਂ ਹੀ ਰੇਤਾ ਤਪਦਾ, ਭੱਠ ਚੋਂ ਇਹਨੇ ਮੰਗਾਇਆ ਹੈ, ਤੇ ਫਿਰ ਕਹਿੰਦਾ ਇਹਨੂੰ ਹੋਰ ਤਪਾਓ, ਚੰਗੀ ਤਰ੍ਹਾਂ ਅੱਗ ਵਾਂਗਰ ਇਹ ਰੇਤਾ ਤਪਣ ਲੱਗ ਪਵੇ। ਬਹੁਤ ਸਾਰੀਆਂ ਲੱਕੜਾਂ ਥੱਲੇ ਬਾਲ ਬਾਲ ਕੇ ਉਸ ਰੇਤੇ ਨੂੰ ਤਪਾਇਆ ਗਿਆ, ਉਹ ਰੇਤਾ ਚੰਗੀ ਤਰ੍ਹਾਂ ਤਪ ਕੇ ਕਹਿੰਦੇ ਗਰਮ ਹੋਇਆ ਹੈ।
ਦੇ ਆਚ ਤਪਤ ਕਰਵਾਈ ਅਗਨ ਸਮਾਨ ਤੇਜ ਪ੍ਰਵਿਸ਼ਾਏ।
ਅੱਗ ਦੇ ਕੇ, ਅੱਗ ਦਾ ਸੇਕ ਦੇ ਕੇ ਉਸ ਰੇਤੇ ਨੂੰ ਚੰਗੀ ਤਰ੍ਹਾਂ ਤਪਾਇਆ ਤੇ ਤਪ ਤਪ ਕੇ ਉਹ ਰੇਤਾ ਅੱਗ ਵਾਂਗਰ ਹੀ ਤਪਣ ਲੱਗ ਪਿਆ। ਜਿਵੇਂ ਅੱਗ ਤਪਦੀ ਹੈ ਨਾ, ਅੱਗ ਦੇ ਸਮਾਨ ਹੀ ਉਹ ਰੇਤਾ ਤਪਣ ਲੱਗ ਪਿਆ, ਅੱਗ ਨਾਲੋਂ ਵੀ ਜ਼ਿਆਦਾ ਤਪਣ ਲੱਗ ਪਿਆ ਹੈ।
ਇੱਕ ਜੇ ਛਿਟਕੀ ਰੋਤਿਆ ਤਕਾਮ ਮਹਾ ਤਪਤ ਤੇ ਤਪੈ ਤਮਾਮ।
ਅੱਜ ਜੀ ਇੱਕ ਜੇਠ ਦੇ ਮਹੀਨੇ ਦੀ ਰੁੱਤ ਹੈ, ਜੇਠ ਦਾ ਮਹੀਨਾ ਅੱਤ ਦੀ ਗਰਮੀ ਹੈ, ਗਰਮੀ ਦੀ ਰੁੱਤ ਦਾ ਮਹੀਨਾ ਜੇਠ, ਤੇ ਜੇਠ ਦੇ ਮਹੀਨੇ ਦੀ ਗਰਮੀ ਵਿੱਚ ਓਦਾਂ ਹੀ ਤਮਾਮ ਲੋਕ ਤਪ ਰਹੇ ਨੇ। ਇੰਨੀ ਜ਼ਿਆਦਾ ਤਪਸ਼ ਹੈ ਕਿ ਜੇਠ ਦੇ ਇਸ ਮਹੀਨੇ ਚ ਬਹੁਤ ਸਾਰੇ ਲੋਕ ਗਰਮੀ ਨਾਲ ਤਪ ਰਹੇ ਹਨ।
ਲੋਵਾ ਚਲੈ ਸਹੀ ਨਾ ਜਾਏ ਪੁਨ ਪਾਵਕ ਕੋ ਭਾਵ ਦਾਏ।
ਲੋਵਾ ਚੱਲ ਰਹੀਆਂ ਸੀ, ਲੂ ਚੱਲਦੀ ਆ ਗਰਮੀ ਦੇ ਨਾਲ, ਜੇਠ ਦਾ ਮਹੀਨਾ ਬੜੀ ਭਿਆਨਕ ਲੂ ਚੱਲਦੀ ਹੈ, ਉਹ ਸਹੀ ਨਹੀਂ ਜਾਂਦੀ। ਤੇ ਫਿਰ ਗੁਰੂ ਖਾਲਸਾ ਜੀ ਇਹੋ ਜਿਹੀ ਲੂ ਦੇ ਸਮੇਂ ਚ ਜਿੱਥੇ ਅੱਤ ਦੀ ਗਰਮੀ ਹੈ ਉਹਦੇ ਵਿਚ ਇਹਨੇ ਫਿਰ ਅੱਗ ਬਾਲੀ ਹੋਈ। ਮਹੀਨਾ ਵੀ ਤਪਦਾ, ਲੂ ਚੱਲਦੀ ਹੈ, ਅੱਤ ਦੀ ਗਰਮੀ ਹੈ, ਫਿਰ ਇਹਨੇ ਅੱਗ ਤਪਾਈ ਹੋਈ ਹੈ। ਜਿੱਥੇ ਸਾਹਿਬ ਜੀ ਬੈਠੇ ਸਨ ਉੱਥੇ ਬਹੁਤ ਜ਼ਿਆਦਾ ਭਾਰੀ ਤਪਸ਼ ਸੀ, ਬਹੁਤ ਜ਼ਿਆਦਾ ਗਰਮੈਸ਼ ਸੀ, ਫਿਰ ਰੇਤਾ ਤਪਾ ਰਿਹਾ, ਰੇਤੇ ਵਿਚੋਂ ਵੀ ਗਰਮੈਸ਼ ਨਿਕਲਦੀ ਹੈ, ਤਪਸ਼ ਨਿਕਲਦੀ ਹੈ।
ਜਿਸ ਦਿਨ ਤੇ ਪ੍ਰਵਿਸ਼ੇ ਗੁਣ ਕਾਨੇ ਅਚਿਓ ਨਾ ਭੋਜਨ ਪੀਓ ਨਾ ਪਾਨੇ।
ਦਿਨ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਵੇਸ਼ ਕਰਕੇ ਗਏ ਨੇ ਅੰਦਰ, ਚੰਦੂ ਦੇ ਘਰ ਆਏ ਨੇ, ਅੱਜ ਤੀਸਰਾ ਦਿਨ ਹੋ ਚੱਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਭੋਜਨ ਛਕਿਆ ਤੇ ਨਾ ਜਲ ਛਕਿਆ, ਹਾਲਾਂਕਿ ਅੱਤ ਦੀ ਗਰਮੀ, ਲੂ ਚੱਲਦੀ ਹੈ, ਤਪਸ਼ ਹੈ, ਇੱਕ ਬਲਦੀ ਹੋਈ ਦੇਗ ਦੇ ਪਾਣੀ ਵਿਚ ਉਬਾਲਿਆ, ਫਿਰ ਵੀ ਸਤਿਗੁਰਾਂ ਨੂੰ ਇਹਨੇ ਪੀਣ ਵਾਸਤੇ ਕੋਈ ਜਲ ਨਹੀਂ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਨੇ ਨਾ ਜਲ ਛਕਿਆ ਤੇ ਨਾ ਹੀ ਭੋਜਨ ਛਕਿਆ ਹੈ।
ਸਿਖਤਾ ਤਪਤ ਬਿਲੋ ਤਪਤ ਬੋਲਾ ਮਨੋ ਨਰਕ ਦਰ ਧੰਪਨ ਖੋਲਾ।
ਰੇਤਾ ਚੰਗੀ ਤਰ੍ਹਾਂ ਤਪ ਗਈ, ਖੋਲਣ ਲੱਗ ਪਈ ਰੇਤਾ, ਕਿ ਹੱਥ ਪਾਉਂਦਿਆਂ ਹੱਥ ਸੜ ਜਾਏ, ਇੰਨੀ ਜ਼ਿਆਦਾ ਰੇਤਾ ਤਪਣ ਲੱਗ ਪਈ। ਤੇ ਤਪਦੀ ਹੋਈ ਰੇਤ ਨੂੰ ਵੇਖ ਕੇ ਇਹ ਪਾਪੀ ਬੋਲਿਆ, ਮਾਨੋ ਆਪਣੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੋਲਣ ਵਾਸਤੇ ਬੋਲਿਆ। ਚੰਦੂ ਬੋਲਿਆ ਨਹੀਂ, ਮਾਨੋ ਬੋਲ ਕੇ ਆਪਣੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੋਲਿਆ ਹੋਵੇ ਪਾਪੀ ਨੇ।
ਲਿਆਵੋ ਵਹਿਰ ਦਿਖਾਏ ਬਿਛਾਵੋ ਜੇ ਕਰੇ ਤ੍ਰਾਸ ਉਪਜਾਵੋ।
ਜਾਓ ਅੰਦਰੋਂ ਲਿਆਓ ਗੁਰੂ ਜੀ ਨੂੰ ਬਾਹਰ, ਤੇ ਇਸ ਤਪਦੀ ਹੋਈ ਰੇਤਾ ਦੇ ਵਿਚ ਉਹਨਾਂ ਨੂੰ ਬਿਠਾਓ, ਪਹਿਲਾਂ ਉਹਨਾਂ ਨੂੰ ਵਿਖਾਓ। ਜੇ ਵੇਖ ਕੇ ਡਰ ਮੰਨਦੇ ਨੇ ਤਾਂ ਠੀਕ ਹੈ, ਜੇ ਨਹੀਂ ਡਰਦੇ ਤੇ ਫਿਰ ਇਸ ਤਪਦੀ ਹੋਈ ਰੇਤਾ ਤੇ ਉਹਨਾਂ ਦਾ ਚੌਂਕੜਾ ਮਾਰ ਕੇ ਬਿਠਾਓ, ਔਰ ਉਹਨਾਂ ਦੇ ਮਨ ਦੇ ਵਿਚ ਤ੍ਰਾਸ ਪੈਦਾ ਕਰੋ, ਮੇਰਾ ਡਰ ਪੈਦਾ ਕਰੋ।
ਸਭ ਸਤਿਗੁਰੂ ਬਾਹਰ ਆਏ ਧਰਨੀ ਧਰਨੀ ਧੀਰ ਸਿਕਾਏ
ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਸੱਚੇ ਪਾਤਸ਼ਾਹ ਦੀ ਆਵਾਜ਼ ਸੁਣ ਕੇ ਆਪ ਹੀ ਉੱਠ ਕੇ ਬਾਹਰ ਆ ਗਏ, ਸਹਿਜੇ ਸਹਿਜੇ ਤੁਰੇ ਆਉਂਦੇ ਨੇ। ਆਹਾ, ਐਸੇ ਸਤਿਗੁਰੂ ਜਿਨ੍ਹਾਂ ਨੇ ਮਾਨੋ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ ਹੋਵੇ ਕਿ ਹੇ ਧਰਤੀ ਇਸ ਤਰ੍ਹਾਂ ਧੀਰਜ ਰੱਖੀਦਾ ਹੈ। ਇਹੋ ਜੇ ਮਹਾਨ ਧੀਰਜੀ ਸਤਿਗੁਰੂ, ਹਾਲਾਂਕਿ ਧਰਤੀ ਕਹਿੰਦੇ ਬੜੀ ਧੀਰਜੀ ਹੈ, ਧਰਤੀ ਨੂੰ ਕੋਈ ਖੋਦੇ ਕੋਈ ਚੰਦਨ ਦਾ ਲੇਪ ਲਾਵੇ ਆਪਣੇ ਰੰਗ ਚ ਇੱਕੋ ਰੰਗ ਚ ਰਹਿੰਦੀ ਹੈ, ਭਾਵੇਂ ਇਹਦੇ ਤੇ ਕੋਈ ਵਿਸਤਾ ਗੰਦਗੀ ਫੈਲਾਉਂਦਾ ਤਾਂ ਵੀ ਉਸੇ ਤਰ੍ਹਾਂ ਹੀ ਹੈ। ਪਰ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਇਸ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ ਹੈ ਕਿ ਹੇ ਧਰਤੀ ਏਦਾਂ ਧੀਰਜ ਰੱਖੀਦਾ। ਇਹੋ ਜੇ ਮਹਾਨ ਧੀਰਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਆਪ ਉੱਠ ਕੇ ਅੰਦਰੋਂ ਬਾਹਰ ਨੂੰ ਆਏ ਹਨ।
ਹਰਕ ਸ਼ੋਗ ਕੋਲੇ ਸ਼ਨਾਰੇ ਦੇ,
ਜਿਨ੍ਹਾਂ ਦੇ ਹਿਰਦੇ ਵਿਚ ਨਾ ਹਰਕ ਹੈ ਤੇ ਨਾ ਹੀ ਸੋਗ ਹੈ।
ਤਨ ਹੰਤਾ ਉਤਪਤ ਨਾ ਕਦੇ,
ਜਿਨ੍ਹਾਂ ਦੇ ਹਿਰਦੇ ਚ ਸਰੀਰ ਦੀ ਹੰਗਤਾ ਕਦੇ ਉਤਪੰਨ ਹੁੰਦੀ ਨਹੀਂ। ਤਨ ਹੰਤਾ ਹੋਵੇ ਤਾਂ ਦੁੱਖ ਹੁੰਦਾ ਨਾ, ਜੇ ਸਰੀਰ ਦੀ ਹੰਤਾ ਹੋਵੇ ਤਾਂ ਇਹ ਤਪਸ਼ ਲੱਗਦੀ ਹੈ, ਪਰ ਮੇਰੇ ਸਤਿਗੁਰਾਂ ਦੇ ਹਿਰਦੇ ਵਿਚ ਤਾਂ ਕਦੇ ਤਨ ਹੰਤਾ ਉਪਜੀ ਨਹੀਂ, ਸਰੀਰ ਦੀ ਹੰਗਤਾ ਕਦੇ ਵੀ ਮਹਾਰਾਜ ਜੀ ਦੇ ਹਿਰਦੇ ਚ ਪੈਦਾ ਨਹੀਂ ਹੋਈ।
ਜਸ ਅਵਸਥਾ ਹੋਵੇ ਬ੍ਰਹਮ ਗਿਆਨੀ, ਜਗ ਮੈਂ ਜਨ ਜਿਨਾਏ ਬਿਦਮਾਨੇ।
ਕਿਸੇ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਨਾ, ਬ੍ਰਹਮ ਗਿਆਨੀ ਦੀ, ਉਹ ਬ੍ਰਹਮ ਗਿਆਨੀ ਦੀ ਅਵਸਥਾ ਸਤਿਗੁਰੂ ਜੀ ਇਸ ਸੰਸਾਰ ਦੇ ਲੋਕਾਂ ਨੂੰ ਪ੍ਰਗਟ ਕਰਕੇ ਵਿਖਾ ਰਹੇ ਨੇ ਕਿ ਹੇ ਭਾਈ, ਇੱਕ ਬ੍ਰਹਮ ਗਿਆਨੀ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਸੰਸਾਰ ਚ ਜਣਾ ਰਹੇ ਨੇ, ਸੰਸਾਰ ਚ ਪ੍ਰਗਟ ਕਰਕੇ ਵਿਖਾ ਰਹੇ ਨੇ।
ਭੁੱਖ ਨਾ ਪਿਆਸ ਨਾ ਮੁੱਖ ਮੁਰਝਾਇਆ,
ਸਤਿਗੁਰਾਂ ਨੂੰ ਨਾ ਭੁੱਖ ਲੱਗੀ ਆ ਤੇ ਨਾ ਹੀ ਪਿਆਸ ਲੱਗੀ ਆ, ਹਾਲਾਂਕਿ ਤਿੰਨਾਂ ਦਿਨਾਂ ਦੇ ਭੁੱਖੇ ਨੇ ਪਿਆਸੇ ਨੇ, ਪਰ ਮੇਰੇ ਸਤਿਗੁਰਾਂ ਦਾ ਚਿਹਰਾ ਥੋੜਾ ਜਿੰਨਾ ਵੀ ਨਹੀਂ ਮੁਰਝਾਇਆ। ਚਿਹਰੇ ਤੇ ਉਹੀ ਕ੍ਰਾਂਤੀ ਹੈ, ਉਹੀ ਜਲਾਲ ਹੈ, ਉਹੀ ਪ੍ਰਤਾਪ ਹੈ।
ਮਨ ਕੀ ਬਿਰਤੀ ਇੱਕ ਰਸ ਸੁਖ ਪਾਇਆ,
ਮਨ ਦੀ ਬਿਰਤੀ ਇੱਕ ਰਸ ਹੈ, ਮਨ ਦੀ ਬਿਰਤੀ ਵਿੱਚ ਕੋਈ ਫਰਕ ਨਹੀਂ ਪਿਆ। ਜਿਹੜਾ ਆਨੰਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਬੈਠੇ ਆ ਨਾ, ਉਹ ਆਨੰਦ ਇੱਥੇ ਚੰਦੂ ਦੇ ਘਰ ਚ ਤਸੀਹੇ ਝਲਦਿਆਂ ਵੀ ਬਣਿਆ ਹੋਇਆ। ਇੱਕ ਰਸ ਆਨੰਦ ਦੀ ਬਿਰਤੀ ਬਣੀ ਹੋਈ ਹੈ, ਮਨ ਦੀ ਬਿਰਤੀ ਵਿੱਚ ਮਨ ਦੇ ਰਸ ਵਿੱਚ ਕਿਸੇ ਵੀ ਪ੍ਰਕਾਰ ਦਾ ਫਰਕ ਨਹੀਂ ਪਿਆ।
ਕੈਸ ਕਠੋਰ ਚੰਗੋ ਕੁਲ ਘਾਤੀ, ਇਨਕੀ ਛਾਤੀ ਮੁਝ ਤਾਤੇ।
ਗੁਰੂ ਜੀ ਬਾਹਰ ਆਏ ਨਾ ਤਪਦੇ ਹੋਏ ਰੇਤੇ ਦੇ ਲਾਗੇ, ਤੇ ਚੰਦੂ ਕੁਲ ਘਾਤੀ ਜਿਹਨੇ ਆਪਣੀ ਕੁਲ ਘਾਤ ਕੀਤੀ ਹੈ ਪਾਪੀ ਨੇ, ਇਹ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਠੋਰ ਬੋਲਿਆ, ਕਹਿੰਦਾ ਫੜੋ ਇਹਨਾਂ ਨੂੰ, ਇਹਨਾਂ ਨੇ ਮੇਰੀ ਛਾਤੀ ਨੂੰ ਬੜਾ ਪਾਇਆ, ਇਹਨਾਂ ਨੇ ਮੈਨੂੰ ਬੜਾ ਦੁੱਖ ਦਿੱਤਾ ਹੈ, ਇਹਨਾਂ ਨੇ ਮੈਨੂੰ ਬੜਾ ਭਾਰੀ ਤਪਾਇਆ ਹੈ।
ਸਿਮ ਅਵ ਤਬ ਤਾਰੋ ਤਪਾਤੇ,
ਇਹਨਾਂ ਨੇ ਮੈਨੂੰ ਤਪਾਇਆ ਨਾ, ਮੇਰੀ ਛਾਤੀ ਸਾੜੀ ਹੈ, ਉਦਾਂ ਹੁਣ ਇਹਨਾਂ ਨੂੰ ਸਾੜੋ, ਇਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਤਪਤਾਵੋ, ਇਹ ਬੜੇ ਉਤਪਾਤੀ ਹਨ।
ਪਰੇ ਨਾ ਪਰ ਅਰਾਤੇ,
ਇਹਦੇ ਤੋਂ ਵੱਡਾ ਦੁਸ਼ਮਣ ਮੇਰਾ ਹੈ ਹੀ ਨਹੀਂ ਕੋਈ, ਮੇਰਾ ਜੇ ਕੋਈ ਦੁਸ਼ਮਣ ਹੈ ਤਾਂ ਇਹੀ ਦੇ, ਇਹਨਾਂ ਤੋਂ ਵੱਡਾ ਹੋਰ ਮੇਰਾ ਕੋਈ ਦੁਸ਼ਮਣ ਨਹੀਂ।
ਹਰੀ ਮੋਨ ਅਬ ਆਏ ਨਾ ਬਾਨੀ, ਬੈਤ ਬੋਲਤ ਬਨ ਬ੍ਰਹਮ ਗਿਆਨੇ।
ਦੇਖੋ ਹੁਣ ਚੁੱਪ ਧਾਰੀ ਹੋਈ ਆ, ਹੁਣ ਤਾਂ ਮੂੰਹ ਤੋਂ ਸ਼ਬਦ ਹੀ ਨਹੀਂ ਬੋਲਣਾ ਆਉਂਦਾ ਇਹਨਾਂ ਨੂੰ, ਮੂੰਹ ਤਾਂ ਬੋਲਦੇ ਹੀ ਨਹੀਂ ਕੁਝ। ਕਹਿੰਦੇ ਹੁਣ ਬ੍ਰਹਮ ਗਿਆਨੀਆਂ ਵਾਂਗਰ ਚੁੱਪ ਕਰਕੇ ਬੈਠੇ ਨੇ, ਬ੍ਰਹਮ ਗਿਆਨੀ ਬਣ ਕੇ ਬੈਠੇ ਨੇ, ਹੁਣ ਕੋਈ ਗੱਲ ਨਹੀਂ ਆਉਂਦੀ, ਉਦੋਂ ਤਾਂ ਬੜੀਆਂ ਗੱਲਾਂ ਕਰਦੇ ਸੀ, ਹੁਣ ਨਹੀਂ ਬੋਲਦੇ, ਹੁਣ ਇਹਨਾਂ ਨੇ ਚੁੱਪ ਧਾਰਨ ਕੀਤੀ ਹੋਈ ਆ, ਬ੍ਰਹਮ ਗਿਆਨੀ ਬਣ ਕੇ ਬੈਠੇ ਹੋਏ ਨੇ।
ਕੂਕਰ ਕਯੋ ਕਲੰਕਤ ਕੀਓ, ਅਬ ਤਾਪੋ ਜਿਮ ਤਪ ਮਮਈਓ।
ਮੈਨੂੰ ਕੁੱਤਾ ਕਿਹਾ, ਫਿਰ ਇਹਨਾਂ ਨੇ ਮੈਨੂੰ ਕਲੰਕਤ ਕੀਤਾ ਹੈ, ਮੈਂ ਆਪਣੇ ਭਾਈਚਾਰੇ ਚ ਆਪਣੀ ਬਰਾਦਰੀ ਵਿਚ ਆਪਣਾ ਮੂੰਹ ਵਿਖਾਣ ਜੋਗਾ ਨਹੀਂ ਰਿਹਾ ਕਿ ਮੇਰੀ ਧੀ ਦਾ ਰਿਸ਼ਤਾ ਇਹਨਾਂ ਮੋੜਿਆ, ਇਹ ਕਲੰਕ ਮੇਰੇ ਮੱਥੇ ਤੇ ਲੱਗਾ ਹੈ, ਤੇ ਜਿਵੇਂ ਇਹਨਾਂ ਨੇ ਮੈਨੂੰ ਤਪਾਇਆ ਨਾ, ਮੇਰਾ ਹਿਰਦਾ ਤਪਾਇਆ, ਉਦਾਂ ਹੁਣ ਇਹਨਾਂ ਨੂੰ ਵੀ ਤਪਾਓ, ਬਿਠਾਓ ਇਸ ਰੇਤਾ ਦੇ ਉੱਤੇ, ਤਪਦੇ ਹੋਏ ਬਲਦੇ ਹੋਏ ਰੇਤੇ ਤੇ।
ਸਿਕਤਾ ਤਪਤ ਅਰੁੱਡਨ ਲਾਗੇ, ਬੋਲੇ ਸੁਣੀਏ ਮੂਢ ਕੁਭਾਗੇ।
ਸੱਚੇ ਪਾਤਸ਼ਾਹ ਜੀ ਆਪ ਹੀ ਚੱਲ ਕੇ ਤਪਦੇ ਹੋਏ ਰੇਤਾ ਵੱਲ ਸਵਾਰ ਹੋਣ ਲਈ ਵਧੇ ਤੇ ਜਦੋਂ ਤਪਦੇ ਹੋਏ ਰੇਤੇ ਤੇ ਸਾਹਿਬਾਂ ਨੇ ਚਰਨ ਰੱਖਣੇ ਸੀ, ਰੇਤ ਤੇ ਸਵਾਰ ਹੋਣ ਤੋਂ ਪਹਿਲਾਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬੋਲੇ ਚੰਦੂ ਨੂੰ, ਕਹਿੰਦੇ ਉਹ ਕੁਭਾਗਿਆ ਮਾੜੇ ਭਾਗਾਂ ਵਾਲਿਆ ਸੁਣ,
ਆਪਣੋ ਭਾਖਿਓ ਨਹੀਂ ਵਿਚਾਰਤ, ਕੂਕਲ ਹੈ ਕਿਰਾਲ ਚੱਕ ਮਾਰਤ।
ਆਪਣਾ ਕਿਹਾ ਹੋਇਆ ਵਿਚਾਰਦਾ ਨਹੀਂ, ਜੋ ਤੂੰ ਕਹਿ ਰਿਹਾ ਇਸ ਗੱਲ ਦੀ ਵਿਚਾਰ ਵੀ ਕਰ ਕਿ ਤੂੰ ਆਪ ਹੀ ਆਪਣੇ ਆਪ ਨੂੰ ਬਾਰ ਬਾਰ ਕੂਕਰ ਕਹਿ ਰਿਹਾ, ਹਾਲਾਂ ਅਸੀਂ ਨਹੀਂ ਕਿਹਾ, ਤੂੰ ਆਪ ਹੀ ਆਪਣੇ ਆਪ ਨੂੰ ਬਾਰ ਬਾਰ ਕੂਕਰ ਕਹਿ ਰਿਹਾ, ਕੁੱਤਾ ਕਹਿ ਰਿਹਾ, ਤੇ ਆਪਣੇ ਆਪ ਨੂੰ ਕੂਕਰ ਕਹਿ ਕੇ ਕਿਰਾੜਾ ਵਾਂਗੂ ਜਿਹੜੇ ਝੱਖ ਮਾਰਨ ਵਾਲੀ ਬੋਲੀ ਹੈ ਉਹ ਤੂੰ ਆਪਣੇ ਮੂੰਹ ਤੋਂ ਬੋਲ ਰਿਹਾ।
ਸਕਲ ਬੰਸ ਕੀ ਜੜਾ ਉਖਾੜਾ,
ਤੂੰ ਆਪਣੇ ਹੱਥੀ ਆਪਣੇ ਸਾਰੇ ਬੰਸ ਦੀਆਂ ਜੜਾਂ ਪੁੱਟਣ ਲੱਗਾ ਹੋਇਆ।
ਆਪਣੇ ਪਰ ਆਪਣਾ ਦੋ ਡਰ,
ਚੰਦੂ ਇਹ ਤਸੀਹੇ ਤੂੰ ਸਾਨੂੰ ਨਹੀਂ ਦੇ ਰਿਹਾ, ਇਹ ਤੂੰ ਆਪਣੇ ਆਪ ਉੱਤੇ ਬੜੀ ਭਾਰੀ ਅਪਦਾ ਪਾ ਰਿਹਾ, ਇਹ ਤੂੰ ਆਪਣੇ ਹੱਥੀ ਆਪਣਾ ਸਹੇੜ ਰਿਹਾ।
ਦੋਲਕ ਦੀਰਗ ਦੁੱਖ ਦਸਹਿੜੇ,
ਨਰਕਾਂ ਦੀ ਦੀਰਗ ਅੱਗ ਹੈ, ਉਸ ਨਰਕਾਂ ਦੀ ਦੀਰਗ ਅੱਗ ਦੇ ਵਿੱਚ ਸੜਨਾ, ਇਹ ਅੱਗ ਤਾਂ ਕੁਝ ਵੀ ਨਹੀਂ, ਜਿਹੜੀ ਨਰਕਾਂ ਦੀ ਭਿਆਨਕ ਅਗਨੀ ਆ ਉਸ ਅੱਗ ਦੇ ਵਿਚ ਤੂੰ ਜਾ ਕੇ ਡਿੱਗਣਾ ਤੇ ਸੜਨਾ।
ਮਰ ਕਮੋਤ ਤੂਰਨ ਫਲੇਰਾ,
ਭੈੜੀ ਮੋਤੇ ਮਰ ਕੇ ਕਮੋਤੇ ਮਰ ਕੇ, ਕਿਉਂਕਿ ਕੂਕਰ ਦੀ ਮੌਤ ਵੀ ਕੁੱਤੇ ਦੇ ਵਰਗੀ ਹੁੰਦੀ ਹੈ, ਕੁੱਤੇ ਦੀ ਮੌਤ ਵੀ ਬੜੀ ਭਿਆਨਕ ਹੁੰਦੀ ਹੈ, ਤੇ ਤੂੰ ਆਪਣੇ ਆਪ ਨੂੰ ਆਪ ਹੀ ਕੂਕਰ ਕਹਿਣਾ ਤੇ ਆਪਣੀ ਮੌਤ ਨੂੰ ਵੀ ਚੇਤੇ ਕਰ, ਤੂੰ ਬੜੀ ਭੈੜੀ ਕਮੋਤੇ ਮਰ ਕੇ ਇਸ ਦਾ ਫਲ ਵੇਖੇਗਾ।
ਹਮ ਤੋ ਤਿਆਗਨ ਹੈ ਸਰੀਰ, ਸਮਾਂ ਆਨ ਪਹੁੰਚਿਓ ਅਬ ਤੀਰ।
ਅਸੀਂ ਤਾਂ ਸਰੀਰ ਤਿਆਗਣਾ ਹੀ ਤਿਆਗਣਾ ਹੈ, ਅਸੀਂ ਤਾਂ ਆਏ ਹੀ ਇੱਥੇ ਸਰੀਰ ਤਿਆਗਣ ਵਾਸਤੇ ਆ, ਕਿਉਂਕਿ ਸਾਡੇ ਸਰੀਰ ਤਿਆਗਣ ਦਾ ਜਿਹੜਾ ਸਮਾਂ ਉਹ ਬਹੁਤ ਨੇੜੇ ਨਜ਼ਦੀਕ ਆ ਚੁੱਕਾ ਹੈ, ਅਸੀਂ ਤਾਂ ਸਰੀਰ ਤਿਆਗਣਾ ਹੀ ਹੈ, ਉਹ ਜਿਵੇਂ ਮਰਜ਼ੀ ਤਿਆਗ ਦਈਏ।
ਹਿੰਬੂਲ ਤਿਆਰੂਡਨ ਕਰੇ, ਰੇਤ ਉਤਾਸਨ ਸੰਪਰਕ,
ਬੋਲ ਕੇ ਬਚਨ ਸਤਿਗੁਰੂ ਜੀ ਰੇਤਾ ਦੇ ਉੱਤੇ ਜਾ ਚੜੇ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਅੱਗ ਵਰਗੀ ਤਪਦੀ ਰੇਤਾ, ਰੇਤਾ ਦੇ ਉੱਤੇ ਮਹਾਰਾਜ ਜੀ ਨੇ ਆਪਣੇ ਕੋਮਲ ਤੇ ਪਿਆਰੇ ਦੇ ਚਰਨ, ਐਸੇ ਚਰਨ ਜਿਹੜੇ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਚ ਵਸਦੇ ਨੇ, ਐਸੇ ਚਰਨ ਜਿਨ੍ਹਾਂ ਚਰਨਾਂ ਨੂੰ ਦੇਵਤੇ ਰਿਸ਼ੀ ਮੁਨੀ ਵੀ ਲੋਚਦੇ ਨੇ, ਆਪਣੇ ਧਿਆਨ ਵਿਚ ਇਨ੍ਹਾਂ ਚਰਨਾਂ ਨੂੰ ਧਿਆਨ ਕਰਕੇ ਧਾਰਦੇ ਨੇ, ਉਹ ਪਵਿੱਤਰ ਪਾਵਨ ਚਰਨ ਬਲਦੇ ਖੌਲਦੇ ਰੇਤਾ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੇ ਹਨ।
ਸਿੱਖ ਲੰਗਾ ਪਿਰਾੜਾ ਦੌਨ, ਇੱਕ ਬਾਰੀ ਦੌੜੇ ਮਨ ਪੌਨ।
ਸਤਿਗੁਰਾਂ ਨੇ ਤਪਦੇ ਬਲਦੇ ਖੌਲਦੇ ਰੇਤੇ ਦੇ ਉੱਤੇ ਆਪਣੇ ਚਰਨ ਰੱਖੇ ਨਾ, ਤੇ ਭਾਈ ਪਿਰਾੜਾ ਤੇ ਭਾਈ ਲਗਾ ਜੀ ਨੇ ਧਾ ਮਾਰੀ ਦੂਰੋਂ ਉੱਚੀ ਜੀ, ਧਾ ਮਾਰ ਕੇ ਦੌੜੇ ਇੱਕ ਵਾਰੀ, ਕਿਉਂਕਿ ਅੰਦਰ ਕੈਦ ਸਨ, ਰੱਸਿਆਂ ਨਾਲ ਜੁੜੇ ਹੋਏ ਸਨ, ਬੰਨੇ ਹੋਏ ਸਨ। ਇੱਕ ਵਾਰ ਗੁਰੂ ਸਾਹਿਬ ਜੀ ਵੱਲ ਦੌੜੇ ਨੇ ਧਾ ਮਾਰ ਕੇ,
ਇੱਕ ਬਾਰੀ ਦੌੜੇ ਮਨ ਪਾਉਣਾ, ਤਬ ਤਰੇਤ ਪਰ ਹਮ ਤਨ ਪਰੇ, ਸੁਖ ਸੋਏ ਗੁਰੂ ਉਪਰ ਖਰੇ।
ਉੱਚੀ ਜੀ ਧਾ ਮਾਰ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਵੱਲ ਵੇਖ ਕੇ ਬੋਲੇ ਭਾਈ ਪੁਰਾਣਾ ਤੇ ਭਾਈ ਲੰਗਾ ਜੀ, ਸਾਹਿਬ ਜੀ ਇਹ ਤਸੀਹੇ ਤੁਹਾਡੇ ਤਨ ਤੇ ਸਾਡੇ ਕੋਲੋਂ ਵੇਖ ਕੇ ਨਹੀਂ ਜਰੇ ਜਾਂਦੇ, ਕਿਰਪਾ ਕਰੋ ਇਸ ਤਪਦੀ ਤੇ ਬਲਦੀ ਰੇਤਾ ਉੱਤੇ ਅਸੀਂ ਆਪਣੇ ਸਰੀਰ ਲਟਾ ਦਿੰਦੇ ਹਾਂ ਤੇ ਤੁਸੀਂ ਆਪਣੇ ਚਰਨ ਸਾਡੇ ਸਰੀਰਾਂ ਤੇ ਰੱਖੋ। ਅਸੀਂ ਆਪਣੇ ਸਰੀਰ ਆਪਣੇ ਤਨ ਇਸ ਤਪਦੇ ਹੋਏ ਰੇਤਾ ਤੇ ਲਟਾ ਦਈਏ, ਵਿਛਾ ਦਈਏ, ਔਰ ਆਪ ਗਰੀਬ ਨਵਾਜ ਪਾਤਸ਼ਾਹ ਆਪਣੇ ਚਰਨ ਸਾਡੇ ਸਰੀਰਾਂ ਤੇ ਰੱਖੋ।
ਇਨਕਾਰ ਨਿਕਸੈ ਜੇ ਪ੍ਰਾਨ, ਤੂੰ ਹਮ ਹੋ ਮੈਂ ਧਨ ਮਾਨ।
ਏਦਾਂ ਕਰਦਿਆਂ ਉਸ ਬਲਦੇ ਤਪਦੇ ਰੇਤਾ ਤੇ ਆਪਣੇ ਤਨ ਨੂੰ ਵਿਛਾਉਂਦਿਆਂ ਸਾਡੇ ਸਰੀਰਾਂ ਦੇ ਪ੍ਰਾਣ ਨਿਕਲ ਵੀ ਜਾਣ, ਸਾਡੇ ਤਨ ਛੁੱਟ ਵੀ ਜਾਣ, ਤੇ ਅਸੀਂ ਸਮਝਾਂਗੇ ਸਾਡੀ ਜ਼ਿੰਦਗੀ ਗੁਰੂ ਕੇ ਲੇਖੇ ਲੱਗ ਗਈ ਹੈ, ਅਸੀਂ ਸਮਝਾਂਗੇ ਸਾਡਾ ਜੀਵਨ ਧਨ ਹੋ ਗਿਆ, ਸਾਡਾ ਮਰਨਾ ਧਨ ਹੋ ਗਿਆ, ਕਿਉਂਕਿ ਇਹ ਪਾਤਸ਼ਾਹ ਆਪ ਜੀ ਦਾ ਹੀ ਮਹਾਵਾਕ ਹੈ, ਜਿਸ ਪਿਆਰੇ ਸਿਓ ਲੇਹੋ ਤਿਸ ਆਗੈ मर चलिए त्रिग जीवन संसार ताके पाछे जीवना जेदे नाल प्यार होवे उहदे तो पहला मर जाना चाहिए महाराज। एदा करदे आ साडे तना विचों प्राण निकल जान ते साडा जीवन धन हो जाएगा।
मैं इनको दुख देखन करे अच्छी बात दे पर
महाराज सच्चे पातशाह ए जेडे दुख ने असी वेख नहीं सकते आ जेडे आप जी नूं तसीहे दिते जा रहे ने ए साडे कोल वेख नहीं हुंदे। चंगा जे साडे प्राण निकल जाण पहला ते तां जो घटो घट सानू आ जेडे दुख आप जी नूं दिते जा रहे ने तसीहे दिते जा रहे ने ए सानू ना वेखणे पैण।
हीरत चंदू सिपाही हीर प्रेरे ਦਿਲੇ ਲਸਕਾ ਚਾਹੇ ਕਨੇਰੇ।
ਜਦੋਂ ਚੰਦੂ ਨੇ ਸਿੱਖਾਂ ਨੂੰ ਦੌੜ ਕੇ ਇਧਰ ਨੂੰ ਆਉਂਦਿਆਂ ਵੇਖਿਆ ਨਾ ਵੀ ਇਧਰ ਨੂੰ ਭੱਜਣਾ ਚਾਹੁੰਦੇ ਨੇ, ਚੰਦੂ ਨੇ ਆਪਣੇ ਸਿਪਾਹੀਆਂ ਨੂੰ ਪ੍ਰੇਰਿਆ ਕਹਿੰਦਾ ਫੜੋ ਸੋਟੀਆਂ ਨਾਲ ਇਹਨਾਂ ਨੂੰ ਮਾਰੋ, ਇਧਰ ਨੂੰ ਦੌੜ ਕੇ ਕਿਉਂ ਆ ਰਹੇ ਨੇ। ਚੰਦੂ ਨੇ ਆਪਣੇ ਸਿਪਾਹੀਆਂ ਨੂੰ ਪ੍ਰੇਰ ਕੇ ਉਧਰ ਨੂੰ ਤੋਰਿਆ ਹੈ।
ਹੱਥ ਨ ਪਰ ਪੈਰ ਨ ਪਰ ਮਾਰ
ਗੁਰਸਿੱਖਾਂ ਦੇ ਹੱਥਾਂ ਤੇ ਔਰ ਪੈਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਸੋਟੀਆਂ ਦੀ ਮਾਰ ਮਾਰੀ ਹੈ।
ਕਹਿ ਕਰ ਮੋੜੇ ਬੋ ਬਲ ਧਾਰ
ਬੜੇ ਬਲ ਨਾਲ ਫੜ ਕੇ ਇਹਨਾਂ ਨੂੰ ਮੋੜ ਕੇ ਧੱਕ ਕੇ ਪਿਛਲੇ ਪਾਸੇ ਲੈ ਕੇ ਗਏ ਹਨ।
ਸ੍ਰੀ ਗੁਰੂ ਕਹੇ ਬਰਜਨਾ ਕਨੇ ਕਿਉਂ ਤੁਮ ਆਵਤ ਹੋ ਰਿਸ ਮਨੇ।
ਸੱਚੇ ਪਾਤਸ਼ਾਹ ਜਿਨ੍ਹਾਂ ਸਿੱਖਾਂ ਨੂੰ ਵਰਜਿਆ ਵਰਜਦਿਆਂ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਕਿਉਂ ਤੁਸੀਂ ਇਧਰ ਨੂੰ ਭੱਜੇ ਆਉਂਦੇ ਹੋ, ਕਿਉਂ ਇਸ ਪਾਸੇ ਨੂੰ ਦੌੜ ਕੇ ਆਪਣੇ ਮਨ ਚ ਕ੍ਰੋਧ ਧਾਰ ਕੇ ਆਉਂਦੇ ਹੋ।
ਬੈਠੇ ਰਹੋ ਖਾਤ ਕਿਉਂ ਮਾਰ ਇਹ ਸਭ ਹੈ ਹਮਰੇ ਅਨੁਸਾਰ।
ਬੈਠੇ ਰਹੋ ਕਿਉਂ ਮਾਰ ਖਾਂਦੇ ਜੇ, ਚੁੱਪ ਕਰਕੇ ਬੈਠੇ ਰਹੋ ਕਿਉਂਕਿ ਆ ਕੁਝ ਜੋ ਕੁਝ ਵੀ ਹੋ ਰਿਹਾ ਨਾ ਇਹ ਸਭ ਸਾਡੇ ਅਨੁਸਾਰ ਹੋ ਰਿਹਾ, ਨਾ ਇਸ ਚੰਦੂ ਦੇ ਵੱਸ ਕੁਝ ਹੈ ਨਾ ਇਹਨਾਂ ਸਿਪਾਹੀਆਂ ਦੇ ਵੱਸ ਕੁਝ ਹੈ। ਖਾਲਸਾ ਜੀ ਜੋ ਵਰਤਾਰਾ ਵਰਤ ਰਿਹਾ ਪਰਮੇਸ਼ਰ ਦੇ ਆਪਣੇ ਹੁਕਮ ਚ ਵਰਤ ਰਿਹਾ ਤੇ ਪਰਮੇਸ਼ਰ ਕੌਣ ਨੇ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਵਰ ਨੇ। ਇਸ ਕਰਕੇ ਕਹਿੰਦੇ ਇਹ ਸਭ ਕੁਝ ਸਾਡੇ ਅਨੁਸਾਰ ਹੀ ਵਰਤ ਰਿਹਾ।
ਕਹੇ ਪਿਰਾਲਾ ਰਿਹੋ ਨਾ ਜਾਏ ਤੁਮਰੋ ਦੁੱਖ ਨੇ ਦੇਖ ਸੁਕਾਏ।
ਭਾਈ ਪ੍ਰਾਣਾ ਜੀ ਬੋਲੇ ਸਤਿਗੁਰਾਂ ਦਾ ਬਚਨ ਸੁਣ ਕੇ ਪਾਤਸ਼ਾਹ ਸਾਡੇ ਕੋਲੋਂ ਰਿਹਾ ਨਹੀਂ ਪਿਆ ਜਾਂਦਾ ਕਿਉਂਕਿ ਤੁਹਾਡਾ ਇਹ ਦੁੱਖ ਸਾਡੇ ਕੋਲੋਂ ਵੇਖ ਕੇ ਜਰਿਆ ਨਹੀਂ ਜਾ ਰਿਹਾ। ਮਹਾਰਾਜ ਸਾਡੇ ਤਾਂ ਕੋਲੋਂ ਕੀ, ਜਿੰਨੀਆਂ ਗੁਪਤ ਮੰਡਲ ਦੀਆਂ ਸ਼ਕਤੀਆਂ 33 ਕਰੋੜ ਦੇਵੀ ਦੇਵਤੇ ਵੀ ਵਿਆਕੁਲ ਹੋ ਗਏ ਨੇ ਆਪ ਜੀ ਦੇ ਤਨ ਦਾ ਇਸ ਦੁੱਖ ਵੇਖ ਕੇ।
ਆਪਣੇ ਪ੍ਰਾਣ ਦਿਨ ਅਬ ਲਾਖੇ ਰਾਵਣ ਕੇ ਸਰੀਰ ਕੋ ਰਾਖੇ।
ਅਸੀਂ ਆਪਣੇ ਪ੍ਰਾਣ ਦੇਣ ਦੀ ਅਭਿਲਾਖਾ ਰੱਖਦੇ ਹਾਂ ਕਿ ਅਸੀਂ ਆਪਣੇ ਪ੍ਰਾਣ ਤਿਆਗ ਦੇਈਏ, ਆਪਣੇ ਸਰੀਰ ਤਿਆਗ ਦੇਈਏ ਤੇ ਆਪ ਜੀ ਦਾ ਤਨ ਰੱਖ ਲਈਏ, ਆਪ ਜੀ ਦਾ ਸਰੀਰ ਰੱਖ ਲਈਏ, ਇਹ ਅਭਿਲਾਖਾ ਸਾਡੇ ਮਨ ਵਿੱਚ ਹੈ।
ਗੁਰੂ ਇਮ ਕੀ ਜੈ ਤਬੈ ਸਰੀਰ ਹਮਰੀ ਆਇਤ ਹੋਵੇ ਜਬੈ।
ਜੀ ਕਹਿਣ ਲੱਗੇ ਭਾਈ ਪ੍ਰਾਣਾ ਜੀ ਏਦਾਂ ਉਦੋਂ ਕਰਿਆ ਜੇ ਜਦੋਂ ਸਾਡੀ ਆਗਿਆ ਹੋਵੇਗੀ, ਹਾਲੇ ਆਗਿਆ ਨਹੀਂ ਤੁਹਾਨੂੰ ਸਰੀਰ ਤਿਆਗਣ ਦੀ। ਏਦਾਂ ਸਰੀਰ ਤਿਆਗਣ ਦੀ ਜੇ ਤਾਂ ਇੱਛਾ ਹੈ ਨਾ ਉਦੋਂ ਤਿਆਗਿਆ ਜੇ ਜਦੋਂ ਅਸੀਂ ਹੁਕਮ ਕਰਾਂਗੇ। ਇਸ਼ਾਰਾ ਕਰ ਰਹੇ ਨੇ ਕਿ 6ਵੇਂ ਜਾਮੇ ਚਾਉਣ ਵਾਲੇ ਸਮੇਂ ਜਦੋਂ ਜੰਗ ਯੁੱਧ ਹੋਣੇ ਨੇ ਉਦੋਂ ਆਗਿਆ ਕਰਾਂਗੇ, ਜਾਓ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾਓ। ਮਹਾਰਾਜ ਜੀ ਹੁਕਮ ਕਰ ਰਹੇ ਨੇ ਭਾਈ ਪ੍ਰਾਣਾ ਜੀ ਹਾਲੇ ਲੋੜ ਨਹੀਂ, ਏਦਾਂ ਉਦੋਂ ਕਰਿਆ ਜੇ ਜਦੋਂ ਸਾਡੀ ਆਗਿਆ ਹੋਵੇਗੀ, ਜਦੋਂ ਸਾਡਾ ਹੁਕਮ ਹੋਵੇਗਾ।
ਅਬ ਹਮਰਾ ਇਹ ਖੇਲ ਪਸਾਰਾ ਬੈਠੇ ਪਿੱਕੋ ਹੋਏ ਜਿਮ ਸਾਰਾ।
ਇਹ ਹੁਣ ਸਾਡਾ ਪਸਾਰਿਆ ਹੋਇਆ ਖੇਲ ਹੈ, ਸਾਡੀ ਪਸਾਰੀ ਹੋਈ ਖੇਡ ਹੈ ਤੇ ਤੁਸੀਂ ਚੁੱਪ ਕਰਕੇ ਸ਼ਾਂਤ ਹੋ ਕੇ ਬੈਠੇ ਸਾਡੀ ਖੇਡ ਵੇਖੋ ਕਿਉਂਕਿ ਇਹ ਸਾਰੀ ਖੇਡ ਅਸੀਂ ਆਪ ਪਸਾਰੀ ਹੋਈ ਹੈ।
ਪੁਨੇ ਦੁਸ਼ਟ ਨੇ ਕਹਿ ਬਿਠਵਾਏ ਫਿਰ ਸਤਿਗੁਰ ਕੁਝ ਖੇਡ ਨਾ ਪਾਏ।
ਉਹਨੇ ਵੇਖਿਆ ਵੀ ਇਹ ਖਲੋਤੇ ਰੇਤਾ ਚ ਨੇ, ਪੈਰ ਇਹਨਾਂ ਦੇ ਤਪਦੇ ਹੋਏ ਖੌਲਦੇ ਹੋਏ ਰੇਤਾ ਵਿਚ ਨੇ, ਪਰ ਇਹਨਾਂ ਨੂੰ ਥੋੜਾ ਜਿੰਨਾ ਵੀ ਸੇਕ ਨਹੀਂ ਲੱਗ ਰਿਹਾ। ਕਹਿੰਦਾ ਬੈਠ ਜੋ ਚੌਂਕੜਾ ਮਾਰ ਕੇ ਤਪਦੇ ਰੇਤੇ ਤੇ। ਇਹ ਸੁਣ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਪਦਮ ਆਸਣ ਲਾ ਕੇ ਤਪਦੇ ਬਲਦੇ ਉਸ ਰੇਤੇ ਦੇ ਉੱਤੇ ਬੈਠ ਗਏ ਹਨ।
ਚੌਦੈ ਲੋਕ ਰਚੇ ਜਿਨ ਕੇਰੇ ਤੇਜੋ ਤਾਸਨ ਹੋਏ ਕਿਮ ਨੇਰੇ।
ਚੌਦਾਂ ਲੋਕ ਜਿਨ੍ਹਾਂ ਦੇ ਰਚੇ ਹੋਏ ਨੇ ਆ ਜਿਹੜੇ ਚੌਦਾਂ ਭਵਨ ਚੌਦਾਂ ਲੋਕ ਨੇ ਨਾ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਰਚੇ ਹੋਏ ਨੇ। ਇਹ ਅੱਗ ਉਨ੍ਹਾਂ ਨੂੰ ਭਲਾ ਕਿਵੇਂ ਸਾੜ ਸਕਦੀ ਸੀ? ਇਹ ਅੱਗ ਦੀ ਕੀ ਤਾਕਤ ਹੈ ਕਿ ਸਤਿਗੁਰਾਂ ਦੇ ਤਨ ਨੂੰ ਸੇਕ ਦੇ ਸਕੇ? ਕਹਿੰਦੇ ਚੌਦਾਂ ਭਵਨ ਜਿਨ੍ਹਾਂ ਦੇ ਰਚੇ ਹੋਏ ਨੇ ਉਹ ਅੱਗ ਵੀ ਸਤਿਗੁਰਾਂ ਦੇ ਅੱਗੇ ਡਰ ਕੇ ਖੜੀ ਹੈ, ਅਗਨ ਦੇਵ ਵੀ ਸਤਿਗੁਰਾਂ ਦੇ ਸਾਹਮਣੇ ਹੱਥ ਜੋੜੀ ਖੜਾ ਹੈ।
ਸਭ ਚੇਤ ਪਰ ਨਿਸ਼ਚਲ ਬੈਸੇ ਸੁਖ ਤੇ ਮ੍ਰਿਦ ਆਸਨ ਪਰ ਜੈਸੇ।
ਤਪਦੀ ਹੋਈ ਰੇਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਏਦਾਂ ਚੌਂਕੜਾ ਮਾਰ ਕੇ ਅਡੋਲ ਤੇ ਨਿਸ਼ਚਲ ਹੋ ਕੇ ਬਹਿ ਗਏ, ਮਾਨੋ ਜਿਵੇਂ ਕਿਸੇ ਮਖਮਲੀ ਵਿਛਾਉਣੇ ਤੇ ਬੈਠੀਦਾ ਹੈ, ਜਿਵੇਂ ਕਿਸੇ ਮਖਮਲੀ ਵਿਛਾਉਣੇ ਤੇ ਬੈਠੀਦਾ ਹੈ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਪਦੀ ਹੋਈ ਰੇਤ ਤੇ ਖਾਉਦੀ ਹੋਈ ਰੇਤ ਦੇ ਉੱਤੇ ਬੈਠ ਗਏ ਹਨ।
ਅੰਗ ਨੇ ਡੁਲਿਅੰਤੇ ਭਏ ਮੋਨ ਕੁਛ ਨਹੀਂ ਕਹੰਤੇ।
ਗੁਰੂ ਜੀ ਨੇ ਜਦੋਂ ਚੌਂਕੜਾ ਮਾਰ ਕੇ ਬੈਠੇ ਹਿੱਲੇ ਤੱਕ ਨਹੀਂ, ਤਪਦੇ ਹੋਏ ਰੇਤ ਦੇ ਸੇਕ ਕਰਕੇ ਥੋੜਾ ਜਿੰਨਾ ਵੀ ਸਰੀਰ ਹਿਲਾਇਆ ਨਹੀਂ, ਅਡੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਰਹੇ, ਚੁੱਪ ਕਰਕੇ ਬੈਠੇ ਰਹੇ। ਸਾਹਿਬ ਜੀ ਨੇ ਆਪਣੀ ਰਸਨਾ ਤੋਂ ਵੀ ਕੁਝ ਨਹੀਂ ਉਚਾਰਿਆ, ਕਿਉਂਕਿ ਤਪਦੀ ਹੋਈ ਰੇਤਾ ਤੇ ਬੈਠਿਆ ਜੇ ਕਿਤੇ ਸਤਿਗੁਰੂ ਜੀ ਆਪਣੇ ਮੁਖੋਂ ਇੰਨਾ ਹੀ ਕਹਿ ਦਿੰਦੇ ਹੋ ਤੇ ਹੋ ਕਹਿਣ ਦੀ ਦੇਰੀ ਸੀ, ਸਾਰਾ ਬ੍ਰਹਿਮੰਡ ਸਤਿਗੁਰਾਂ ਦੇ ਹੋ ਕਹਿਣ ਨਾਲ ਨਾਸ ਹੋ ਸਕਦਾ ਸੀ। ਪਰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿਰਫ ਅਡੋਲ ਹੋ ਕੇ ਪਰਮੇਸ਼ਰ ਦੇ ਪਹਾੜੇ ਨੂੰ ਕੀਤੇ ਨੂੰ ਮਿੱਠਾ ਕਰਕੇ ਮੰਨਦਿਆਂ ਹੋਇਆਂ ਅਡੋਲ ਹੋ ਕੇ ਬੈਠੇ ਰਹੇ। ਆਪਣੇ ਮੁਖੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਬਚਨ ਨਹੀਂ ਉਚਾਰਿਆ।
ਕਹਿਓ ਦੁਸ਼ਟ ਪੁੰਨ ਕਰ ਛੇ ਲੈ ਕੇ ਤਪ ਰੇਤ ਦੇ ਉੱਪਰ ਪੈ ਕੇ।
ਆਪੀ ਨੇ ਵੇਖਿਆ ਵੀ ਇਹਨਾਂ ਨੂੰ ਬੈਠਿਆਂ ਵੀ ਕੋਈ ਸੇਕ ਨਹੀਂ ਲੱਗ ਰਿਹਾ, ਕਹਿੰਦਾ ਏਦਾਂ ਕਰੋ ਕੜਛਿਆਂ ਨਾਲ ਰੇਤ ਭਰ ਭਰ ਕੇ ਇਹਨਾਂ ਦੇ ਸਰੀਰ ਤੇ ਪਾਓ, ਇਹਨਾਂ ਦੇ ਤਨ ਦੇ ਉੱਤੇ ਸਰੀਰ ਦੇ ਉੱਤੇ ਕੜਛਿਆਂ ਨਾਲ ਰੇਤ ਭਰ ਭਰ ਕੇ ਪਾਓ, ਇਹਨਾਂ ਨੂੰ ਪਤਾ ਲੱਗੇ।
ਮੈਂ ਬੋਲਤ ਮੈਂ ਮਾਨਤ ਨਾਤਾ ਇਸਕੇ ਗਾਤ ਲਗੇ ਨਾ ਤਾਤਾ।
ਨਾ ਇਹ ਕੁਝ ਬੋਲਦੇ ਨੇ ਤੇ ਨਾ ਹੀ ਮੇਰੀ ਲੜਕੀ ਦਾ ਰਿਸ਼ਤਾ ਮੰਨਦੇ ਨੇ। ਜਦੋਂ ਤਪਦਾ ਹੋਇਆ ਰੇਤਾ ਇਹਨਾਂ ਦੇ ਸਰੀਰ ਤੇ ਤਨ ਤੇ ਪਵੇਗਾ ਨਾ ਤੇ ਸਰੀਰ ਤਪੇਗਾ, ਫਿਰ ਬੋਲਣਗੇ, ਫਿਰ ਮੇਰੀ ਗੱਲ ਮੰਨਣਗੇ।
ਪਰ ਕੜਛੇ ਸਭ ਉੱਪਰ ਪਾਏ ਮੈਂ ਕੁਝ ਕਹਿਓ ਨਾਂਗ ਡੁਲਾਏ।
ਸੁਣਦਿਆਂ ਕੜਛੇ ਭਰ ਭਰ ਕੇ ਸਤਿਗੁਰਾਂ ਦੇ ਸਰੀਰ ਤੇ ਸਾਹਿਬਾਂ ਦੇ ਤਨ ਦੇ ਉੱਤੇ ਤਪਦਾ ਹੋਇਆ ਰੇਤਾ ਪਾਉਣ ਲੱਗੇ, ਪਿੱਠ ਤੇ ਪਾਇਆ, ਫਿਰ ਸਤਿਗੁਰਾਂ ਦੀ ਛਾਤੀ ਵਾਲੇ ਅਗਲੇ ਸਥਾਨ ਤੇ ਤਪਦਾ ਹੋਇਆ ਰੇਤਾ ਸਰੀਰ ਤੇ ਏਦਾਂ ਕੜਛੇ ਭਰ ਭਰ ਕੇ ਰੇਤ ਦੇ ਪਾਉਣ ਲੱਗੇ, ਪਰ ਮਹਾਰਾਜ ਜੀ ਨੇ ਆਪਣਾ ਅੰਗ ਤੱਕ ਨਹੀਂ ਹਿਲਾਇਆ, ਅਡੋਲ ਬੈਠੇ ਰਹੇ। ਸਾਹਿਬ ਸੱਚੇ ਪਾਤਸ਼ਾਹ ਜੀ ਥੋੜਾ ਜਿੰਨਾ ਵੀ ਡਾਵਾਂ ਡੋਲ ਨਹੀਂ ਹੋਏ।
ਦੋਏ ਦਿਸ਼ ਤੇ ਤਾਤੋ ਹੱਥ ਮਾਰੂ ਪਰ ਸਰੀਰ ਪਰ ਬਹੁ ਦੁੱਖ ਕਾਰੂ।
ਪਾਸਿਓ ਅੱਗੋਂ ਪਿੱਛੋਂ ਤਪਦਾ ਹੋਇਆ ਬਾਲੂ ਤਪਦਾ ਹੋਇਆ ਰੇਤਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਤੇ ਪਾਇਆ ਜਾ ਰਿਹਾ ਔਰ ਭਾਰੀ ਦੁੱਖ ਦਿੱਤੇ ਜਾ ਰਹੇ, ਤਸੀਹੇ ਦਿੱਤੇ ਜਾ ਰਹੇ ਨੇ।
ਨਿਜ ਇੱਛਾ ਕਰ ਗਾਤ ਸਮੂਏ ਸਤਿਗੁਰ ਕਹਿ ਤਬ ਪਰੇ ਫਲੂਏ।
ਜਦੋਂ ਤਨ ਤੇ ਸਾਰੇ ਤੇ ਰੇਤ ਪਈ ਨਾ ਤਪਦੀ ਹੋਈ ਤੇ ਸਤਿਗੁਰਾਂ ਨੇ ਆਪਣੀ ਇੱਛਾ ਨਾਲ ਆਪਣੇ ਸਾਰੇ ਤਨ ਦੇ ਉੱਤੇ ਛਾਲੇ ਪੈਦਾ ਕਰ ਲਏ। ਸਤਿਗੁਰਾਂ ਦਾ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ, ਤਨ ਦੇ ਉੱਤੇ ਪਿੱਠ ਦੇ ਉੱਤੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛਾਲੇ ਛਾਲੇ ਫਲੂਏ ਨਿਕਲ ਆਏ ਹਨ।
ਅਜ਼ਮਤ ਨਾ ਜਾਣੈ ਦੁਰਚਾਰੀ ਬਿਨ ਪੀੜਾ ਗਨ ਕਰੇ ਦਿਖਾਰੇ।
ਸਤਿਗੁਰਾਂ ਦੀ ਆਪਣੀ ਲੀਲਾ ਸੀ, ਆਪ ਮਹਾਰਾਜ ਜੀ ਨੇ ਸਰੀਰ ਚ ਫਲੂਏ ਪੈਦਾ ਕੀਤੇ ਆਪਣੇ, ਇਸ ਕਰਕੇ ਕਿ ਕਿਤੇ ਚੰਦੂ ਸਾਡੀ ਅਜ਼ਮਤ ਨਾ ਜਾਣ ਲਵੇ, ਕਿਤੇ ਚੰਦੂ ਸਾਡੀ ਕਰਾਮਾਤ ਜਾਂ ਅਜ਼ਮਤ ਨੂੰ ਨਾ ਜਾਣ ਲਵੇ, ਇਹ ਦੁਰਾਚਾਰੀ ਕਿਤੇ ਸਾਡੀ ਅਜ਼ਮਤ ਨਾ ਜਾਣ ਲਵੇ ਕਿ ਗੁਰੂ ਜੀ ਨੂੰ ਤਾਂ ਪੀੜਾ ਹੀ ਨਹੀਂ ਹੋ ਰਹੀ, ਇਹਨਾਂ ਦੇ ਸਰੀਰ ਦੇ ਤੇ ਤਾਂ ਛਾਲਾ ਤੱਕ ਨਹੀਂ ਹੋਇਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਆਪਣੇ ਸਾਰੇ ਸਰੀਰ ਤੇ ਛਾਲੇ ਪੈਦਾ ਕਰ ਲਏ ਨੇ।
ਦੋਏ ਜਾਮ ਲਗ ਬਾਦਾ ਦੀਨਸ ਨਹੀਂ ਤ੍ਰਾਸ ਮਨ ਦੁਸ਼ਟਨ ਕੀਨਤ।
ਖਾਲਸਾ ਜੀ ਇੱਕ ਘੰਟਾ ਦੋ ਘੰਟੇ ਬੈਠਿਆਂ ਰੇਤੇ ਵਿੱਚ ਦੋ ਪਹਿਰ ਯਾਨੀ ਕਿ 6 ਘੰਟਿਆਂ ਤੱਕ ਸਤਿਗੁਰਾਂ ਨੂੰ ਰੇਤਾ ਚ ਬਿਠਾਈ ਰੱਖਿਆ। ਦੋ ਪਹਿਰ 6 ਘੰਟਿਆਂ, ਇੱਕ ਪਹਿਰ 3 ਘੰਟਿਆਂ ਦਾ ਹੁੰਦਾ। ਦੋ ਪਹਿਰਾਂ ਤੱਕ ਸਤਿਗੁਰਾਂ ਦੇ ਤਨ ਦੇ ਉੱਤੇ ਕੜਛੇ ਭਰ ਭਰ ਕੇ ਰੇਤਾ ਦੇ ਪਾਈ ਜਾ ਰਹੇ ਨੇ। ਪਾਪੀ ਦਾ ਮਨ ਮਾੜਾ ਜਿਹਾ ਨੀ ਭਤੀਜਿਆ ਕਿ ਮੈਂ ਇਹ ਕੀ ਕਰ ਰਿਹਾ? ਇੰਨਾ ਕਠੋਰ ਹਿਰਦਾ ਚੰਦੂ ਦਾ ਨਿਰਦਈ ਕਿ ਜਿਹੜੇ ਸਿਪਾਹੀ ਸੀ ਉਹਨਾਂ ਦੀਆਂ ਅੱਖਾਂ ਭਰੀਆਂ ਹੋਈਆਂ ਨੇ। ਇੱਥੋਂ ਤੱਕ ਕੜਛਾ ਭਰ ਕੇ ਪਾਉਣ ਵਾਲਾ ਜਿਹੜਾ ਪੜਪੁੰਜਾ ਸੀ ਉਹ ਵੀ ਰੋ ਰਿਹਾ ਸੀ। ਉਹਦਾ ਚਿੱਤ ਕਰਦਾ ਸੀ ਕਿ ਮੇਰਾ ਇਹੋ ਜਿਹਾ ਚਿੱਤ ਕਰਦਾ ਕਿ ਜਿਹੜੇ ਕੜਛੇ ਨਾਲ ਮੈਂ ਸਾਹਿਬਾਂ ਦੇ ਤਨ ਤੇ ਰੇਤ ਪਾ ਰਿਹਾ, ਇਹ ਹੀ ਕੜਛਾ ਮੈਂ ਚੰਦੂ ਦੇ ਸਿਰ ਵਿਚ ਮਾਰਾਂ ਤੇ ਇਹਦੇ ਪ੍ਰਾਣ ਕੱਢ ਲਵਾਂ। ਉਹ ਪੜਪੁੰਜੇ ਦੀ ਮਨ ਦੀ ਇੱਛਾ ਸੀ, ਉਹ ਇੱਛਾ ਬਾਅਦ ਵਿਚ ਪੂਰੀ ਵੀ ਹੋਈ ਉਹਦੀ। ਉਹ ਵੀ ਰੋ ਰਿਹਾ, ਜਲਾਦਾਂ ਦੇ ਹਿਰਦੇ ਵੀ ਰੋ ਰਹੇ ਨੇ, ਪਰ ਚੰਦੂ ਦਾ ਮਨ ਨਹੀਂ ਭਤੀਜਿਆ। ਦੋ ਪਹਿਰਾਂ ਤੱਕ 6 ਘੰਟੇ ਲਗਾਤਾਰ ਇਹਨਾਂ ਨੇ ਸਤਿਗੁਰਾਂ ਨੂੰ ਇਹ ਤਸੀਹਾ ਦਿੱਤਾ ਹੈ।
ਬੈਠੇ ਰਹਿ ਅਡੋਲ ਅਡੋਲ, ਸਤਿਗੁਰ ਮਹਿਮਾ ਮਹਾ ਅਤੋਲ।
ਸਤਿਗੁਰੂ ਜੀ ਅਬੋਲ, ਚੁੱਪ ਕਰਕੇ ਬੈਠੇ ਰਹੇ, ਕੁਝ ਨਹੀਂ ਬੋਲੇ, ਅਡੋਲ ਬੈਠੇ ਰਹੇ। ਸਰੀਰ ਨੂੰ ਮਾੜਾ ਮੋਟਾ ਵੀ ਡਾਵਾਂ ਡੋਲ ਨੇ ਕੀਤਾ। ਐਸੇ ਸਤਿਗੁਰੂ ਜੀ ਜਿਨ੍ਹਾਂ ਦੀ ਮਹਿਮਾ ਬੜੀ ਅਤੋਲ, ਉਪਮਾ ਬੜੀ ਅਤੋਲ ਹੈ, ਸਾਰਾ ਸਰੀਰ ਛਾਲੇ ਛਾਲੇ ਹੋ ਗਿਆ, ਸਾਰੇ ਤਨ ਤੇ ਫਲੂਏ ਭਰ ਗਏ ਨੇ, ਛਾਲੇ ਭਰ ਗਏ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਟਸ ਤੋਂ ਬਸ ਨਹੀਂ ਹੋਏ, ਅਡੋਲ ਆਪਣੇ ਨਿਸ਼ਚੇ ਤੇ ਰਹੇ। ਦੱਸ ਰਹੇ ਨੇ ਆਉਣ ਵਾਲੇ ਸਮੇਂ ਚ ਗੁਰਸਿੱਖਾਂ ਨੂੰ, ਸਿੱਖੋ ਆਉਣ ਵਾਲੇ ਸਮੇਂ ਚ ਜਦੋਂ ਸ਼ਹਾਦਤਾਂ ਦੇ ਜਾਮ ਪੀਣੇ ਨੇ, ਤੇ ਸ਼ਹਾਦਤਾਂ ਦੇ ਜਾਮ ਪੀਣ ਸਮੇਂ ਤੁਹਾਡੇ ਅੰਦਰ ਅਡੋਲਤਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਅਡੋਲ ਪੁਣਾ ਹੋਣਾ ਚਾਹੀਦਾ, ਕਿਉਂਕਿ ਸਤਿਗੁਰੂ ਜੀ ਫਿਰਤ ਪਾ ਰਹੇ ਨੇ। ਤਦੇ ਤਾਂ ਸਤਿਗੁਰਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਨੇ ਕਿ ਸ਼ਹੀਦੀ ਦਾ ਜਜ਼ਬਾ ਆਉਣ ਵਾਲੇ ਸਮੇਂ ਚ ਗੁਰਸਿੱਖਾਂ ਵਿਚ ਜਿਹੜਾ ਆਇਆ, ਉਹ ਜਜ਼ਬਾ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਆਇਆ ਹੈ। ਐਸੇ ਪੰਜਵੇਂ ਪਾਤਸ਼ਾਹ ਮਹਾਰਾਜ ਅਡੋਲ ਅਬੋਲ ਹੋ ਕੇ ਬੈਠੇ ਰਹੇ, ਜਿਨ੍ਹਾਂ ਦੀ ਮਹਿਮਾ ਅਤੋਲ ਹੈ, ਉਪਮਾ ਤੋਂ ਰਹਿਤ ਹੈ।
ਅਜਰ ਜਰਨ ਕੀ ਓਦ ਜਨਾਈ,
ਅਜਰ ਨੂੰ ਜਰਨ ਦੀ ਜਿਹੜੀ ਹੱਦ ਹੁੰਦੀ ਹੈ ਨਾ, ਹੱਦ, ਉਹ ਹੱਦ ਮਹਾਰਾਜ ਜੀ ਨੇ ਪ੍ਰਗਟ ਕਰਕੇ ਵਿਖਾਈ।
ਇਸੇ ਕਸ਼ਟ ਤੇ ਨਹੀਂ ਦਿਖਾਏ,
ਅਜਰ ਨੂੰ ਜਰਨ ਦੀ ਹੱਦ, ਕਿੰਨਾ ਕੁ ਕੋਈ ਜਰ ਸਕਦਾ, ਕਿਹਦੇ ਅੰਦਰ ਕਿੰਨਾ ਕੁ ਜਰਨ ਦਾ ਕਿਸੇ ਵਿਚ ਮਾਦਾ ਹੈ। ਸਤਿਗੁਰਾਂ ਨੇ ਅਜਰ ਨੂੰ ਜਰਨ ਦੀ ਹੱਦ ਵਿਖਾ ਦਿੱਤੀ ਹੈ ਕਿ ਇਹਦੇ ਤੋਂ ਵੱਧ ਕੋਈ ਅਜਰ ਨੂੰ ਜਰਨ ਦੀ ਤਾਕਤ ਨਹੀਂ ਰੱਖ ਸਕਦਾ। ਅਜਰ ਨੂੰ ਜਰਨ ਦੀ ਤਾਕਤ ਗੁਰੂ ਅਰਜਨ ਸਾਹਿਬ ਦੇ ਅੰਦਰ ਹੈ, ਹੱਦ ਵਿਖਾ ਦਿੱਤੀ ਦੁਨੀਆਂ ਦੇ ਲੋਕਾਂ ਨੂੰ, ਪਰ ਆਪਣੀ ਕੋਈ ਕਲਾ, ਆਪਣੀ ਕੋਈ ਸ਼ਕਤੀ, ਹਾਲਾਂਕਿ ਬੇਅੰਤ ਕਲਾਵਾਂ ਸ਼ਕਤੀਆਂ ਦੇ ਮਾਲਕ ਨੇ, ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਇੱਕ ਛਿੰਨ ਚ ਕਰਕੇ, ਇੱਕ ਛਿੰਨ ਚ ਸਭ ਕੁਝ ਖਤਮ ਕਰ ਸਕਦੇ ਨੇ, ਫਿਰ ਵੀ ਆਪਣੀ ਕੋਈ ਕਲਾ, ਕੋਈ ਸ਼ਕਤੀ ਗੁਰੂ ਪੰਚਮ ਪਾਤਸ਼ਾਹ ਨੇ ਪ੍ਰਗਟ ਕਰਕੇ ਨਹੀਂ ਵਿਖਾਈ।
ਇੰਦਰ ਆਦਿ ਜੇ ਤਕ ਸੁਰ ਸਾਰੇ, ਚਕਰਤ ਚਿਤ ਗੁਰ ਚਲਿਤ ਨਿਆਰੇ।
ਆਕਾਸ਼ ਵਿਚ ਦੇਵਤੇ ਖਲੋਤੇ ਰੋ ਰਹੇ ਨੇ, ਇੰਦਰ ਦੀਆਂ ਅੱਖਾਂ ਭਰੀਆਂ ਹੋਈਆਂ, 33 ਕਰੋੜ ਦੇਵੀ ਦੇਵਤੇ ਵੇਖ ਕੇ ਚਕਰਤ ਨੇ, ਗੁਰੂ ਅਰਜਨ ਸਾਹਿਬ ਦੇ ਚਰਿੱਤਰ ਵੇਖ ਕੇ, ਕੌਤਕ ਵੇਖ ਕੇ, ਸਿਰਫ ਇੱਕ ਇਸ਼ਾਰਾ ਚਾਹੁੰਦੇ ਨੇ, ਇੱਕ ਇਸ਼ਾਰਾ, ਇੱਕ ਇਸ਼ਾਰੇ ਨਾਲੇ ਦੇਵਤੇ ਚਾਹੁਣ ਜੋ ਚਾਹੇ ਮਰਜ਼ੀ ਕਰ ਸਕਦੇ ਸਨ, ਉਹ ਵੀ ਖਲੋਤੇ ਆਕਾਸ਼ ਮੰਡਲ ਵਿਚ ਗੁਰੂ ਸਾਹਿਬ ਦਾ ਇਹ ਕੌਤਕ ਵੇਖ ਕੇ ਤੰਗ ਹੋ ਰਹੇ ਨੇ, ਹੈਰਾਨ ਹੋ ਰਹੇ ਨੇ।
ਧੰਨ ਧੰਨ ਚੱਲ ਕਰੇ ਬਖਾਨਾ, ਇਨਤੇ ਬਿਨਾ ਨਾ ਐਸੇ ਆਨਾ।
ਹਰ ਇੱਕ ਦੀ ਰਸਨਾ ਦੇ ਉੱਤੇ ਹੈ, ਧੰਨ ਨੇ ਗੁਰੂ ਅਰਜਨ ਸਾਹਿਬ, ਧੰਨ ਨੇ, ਧੰਨ ਹਨ ਗੁਰੂ ਅਰਜਨ ਸਾਹਿਬ, ਧੰਨ ਨੇ, ਇਹਨਾਂ ਤੋਂ ਬਿਨਾਂ ਐਸਾ ਹੋਰ ਕੋਈ ਕਰਕੇ ਵਿਖਾ ਵੀ ਨਹੀਂ ਸਕਦਾ। ਇਹਨਾਂ ਤੋਂ ਬਿਨਾਂ ਇਸ ਤਰ੍ਹਾਂ ਦੇ ਤਸੀਹੇ ਆਪਣੇ ਤਨ ਤੇ ਛੱਦਰ ਝੱਲਣਾ, ਅਜਰ ਨੂੰ ਜਰ ਕੇ ਵਿਖਾਉਣਾ, ਹੋਰ ਕੋਈ ਨਹੀਂ ਵਿਖਾ ਸਕਦਾ।
ਕਰ ਬੰਦਨ ਸੁਰ ਸਦਨ ਸਿਦਾਰੇ,
ਉਹ ਦੇਵਤੇ ਮੱਥਾ ਟੇਕ ਰਹੇ ਨੇ, ਸਤਿਗੁਰਾਂ ਦੇ ਕੋਲ ਆ ਕੇ ਨਮਸਕਾਰਾਂ ਕਰ ਰਹੇ ਨੇ, ਔਰ ਨਮਸਕਾਰਾਂ ਕਰਕੇ ਆਪਣੇ ਦੇਵਪੁਰੀਆਂ ਨੂੰ ਵਾਪਸ ਮੁੜ ਰਹੇ ਨੇ।
ਆਪਸ ਵਿਖੇ ਬਿਰਤੰਤ ਉਚਾਰੇ,
ਔਰ ਆਪਸ ਵਿਚ ਬਿਰਤੰਤ ਉਚਾਰਦੇ ਜਾਂਦੇ ਨੇ, ਗੁਰੂ ਅਰਜਨ ਸਾਹਿਬ ਦੀ ਮਹਿਮਾ ਆਪਣੀ ਰਸਨਾ ਤੋਂ ਕਰਦੇ ਜਾਂਦੇ ਹਨ।
ਗਏ ਦੁਸ਼ਟ ਪੁਨ ਗੁਰੂ ਨਿਕਸਾਏ, ਪੂਰਬ ਛਲ ਤੇ ਆਨ ਬਿਠਾਏ।
ਪਹਿਰਾਂ ਤੱਕ ਰੇਤੇ ਵਿਚ ਬਿਠਾਉਣ ਤੋਂ ਬਾਅਦ ਸਤਿਗੁਰਾਂ ਨੂੰ ਉਠਾਇਆ, ਵੇਖ ਕੇ ਬੜਾ ਚੰਦੂ ਵੀ ਹੈਰਾਨ ਹੈ ਕਿ ਤਪਦੇ ਹੋਏ ਰੇਤ ਨਾਲ ਵੀ ਇਨ੍ਹਾਂ ਦਾ ਕੁਝ ਨਹੀਂ ਵਿਗੜਿਆ। महाराज सच्चे पातशाह जी नू जाके अंदर आसन ते बिठाया
सब तन पर जरबे ब्रिण पए
चंदू आप इथो वापस अपने महल नू जिथे दा घर सी वापस उस पासे चल पिया इधर गुरु पंचम पातशाह जी महाराज जी दे सारे तन ते सारे शरीर ते जलन करके ब्रिण कहिंदे ने छाले पै गए ने सारा तन जल गया चमड़ी जल गई है
तई जामनी आए कर पयो तिमर महान
रात पै गई ते चौथी रात सी तीसरा दिन बतीत हो चुका है कहिंदे रात दा हनेरा छा गया चारे पासे कुप हनेरा वरत गया
घर बार पयो विशाल कर जे जग अजमतवान
सतनाम श्री जदो हनेरा वरत्या ते जिन्ने अजमती सन करामाती सन उन्हां सारिआं विच खड़बड़ाहट मच गई एकदम समाधियां विच बैठे जिहड़े योगी सी उन्हां दीआं समाधियां खुल गईआं सारे पासे जिथे जिथे अजमती करामाती सन उन्हां च खड़बड़ाहट मच गई की हो गया अचानक सब पासे इहो जिही खड़बड़ाहट मच गई
ओ पई चल आयो तब गोरखनाथ सिद्ध चुरासी लेकर
हुण इना विचों गोरखनाथ ओदी समाधि खुली गुरु अर्जन साहब ते तसीहे कहंदे गोरखनाथ अजमती सी करामाती सी अपने नाल चुरासी सिद्धां नू नाल लैके धन गुरु अर्जन साहब पंजवे पातशाह जिथे सन उथे चल के लाहौर आया
मूर्छत तीन सिपाही सारे
जदो आए ना ए सारे सिपाही मूर्छत हो गए सारे सिपाही इन्होंने बेहोश कर दिते
देख आदेश आदेश ही उचारे
आए सतगुरु गुरु अर्जन साहब नू वेख के आदेश आदेश आके नमस्कार कीती है
सनमुख खरो हुए कर बोला जिड निश्चा और अदके दोला
सतगुरां दे सामने खलो के गोरखनाथ बोलिया महाराज आप जी दा निश्चा दृढ़ है आप जी अड़ोल निश्चय दे धारनी हो
जर जरन तुम सामने आम
जर नू जरन वाला तुहाडे वर्गा कोई होर नहीं हो सकदा
तीर्थ सगरे पए हैरान
आप जी दी इस अजर जरन दी अवस्था नू वेख के सारा जग हैरान हो रहा है सारे अजमती करामाती लोग सब हैरान हो रहे ने
इतक ताप से न डोले
ताप अपने शरीर ते चल के भी आप जी डावा डोल नहीं हुए
मैं अब पापी को कर जे तो अमनी खंड उल्ट दियो ते तो
आप जी दा एक बचन हो जे ते सारे जगत नु तुसी खत्म कर सकदे हो पर महाराज सच्चे पातशाह आप जी अडोल बैठे रे अजमतरी बखाई महाराज जे आप जी दी आग्या होवे ते मैं हुणे जिहड़ा पापी दा घर है ना चंदू दा जिथे ए रहिंदा है इन्नी क जिहड़ी धरती दी जगह नू चुक के उल्टा कर दिया उल्टा कर दिया जे आप जी दी आग्या होवे
तुम निज नेम निबान करो दुष्ट बिना सुनिच ना धरो
तुसी अपना नेम निभा रहे हो इस दुष्ट दा विनाश करन दी इच्छा नहीं कर रहे
महा अवग्या को फल पावे पुन जग में ने संत दुखावे
अज आप जी दी आग्या होवे ते मैं चंदू दे घर वाली जिहड़ी जगह ना जिथे पापी रहिंदा उन्नी क जगह उल्ट के रख दिया उल्टा दिया धरती उल्टा दिया चंदू नू गर्क कर दिया तां जो इस एक पापी नू सजा मिलेगी मुड़ के कोई भी पापी किसे महापुरख साधु नू दुख नहीं देवेगा जे एक नू सजा मिलेगी मुड़ के किसे महापुरख संत नू कोई दुख नहीं देवेगा
नहीं ता दुष्ट हंकारी
नहीं ता महाराज एहो जे दुष्ट हंकारी हो जाणगे
दे कष्ट संतन सब कोए
फिर जदो मर्जी महापुरखां संतां नू फड़ के दुख देण लग पैणगे भी कुछ विगड़दा ही नहीं साडा महाराज जे हुण इन्हां नू सजा ना दिते ते फिर हंकारी हो के सत पुरखां महापुरखां नू सजा दिया करनगे
श्री सतगुर सुन कर कै बैन मन संतन के त्रास रहना
हुण के सतगुरु सच्चे पातशाह बोले गोरखनाथ जी महापुरखां संतां दे हिरदे च कोई डर नहीं रहेगा ਜਿਹੜੇ ਸਤਿਪੁਰਖ ਨੇ ਨਾ ਮਹਾਂਪੁਰਖ ਨੇ ਉਹਨਾਂ ਦੇ ਹਿਰਦੇ ਚ ਕਿਸੇ ਵੀ ਪ੍ਰਕਾਰ ਦਾ ਤਰਾਸ ਨਹੀਂ ਰਹੇਗਾ।
ਹਮਨੇ ਕਰਨੋਸ ਖੇਲੇ ਆਏ ਅਪਨ ਕੋ ਬਿਘਨ ਨਾ ਮੇਲੇ।
ਇਹ ਖੇਡ ਆਪ ਰਚੀ ਹੈ, ਆਪਣੀ ਲੀਲਾ ਆਪ ਰਚੀ ਹੈ। ਆਉਣ ਵਾਲੇ ਸਮੇਂ ਵਿਚ ਕਿਸੇ ਮਹਾਂਪੁਰਖ ਕਿਸੇ ਮਹਾਤਮਾ ਨੂੰ ਕੋਈ ਦੁੱਖ ਨਹੀਂ ਦੇਵੇਗਾ।
ਹੁਣ ਹਰ ਪਰ ਨਿਸ਼ਚਾ ਕਰਨੋ ਇਹ ਸੰਤਨ ਤੋਂ ਮਤ ਬਰ ਬਰਨੋ।
ਹੁਣ ਹਾਰ ਤੇ ਨਿਸ਼ਚਾ ਕਰਨਾ ਇਹ ਮਹਾਂਪੁਰਖਾਂ ਸੰਤਾਂ ਦਾ ਸ੍ਰੇਸ਼ਟ ਮਤ ਹੈ ਕਿ ਜਿਹੜੀ ਹੋਣੀ ਹੈ ਉਹਦੇ ਤੇ ਨਿਸ਼ਚਾ ਕਰਨਾ ਕਿ ਪਰਮੇਸ਼ਰ ਦਾ ਹੁਕਮ ਹੈ।
ਇਹੀ ਬਾਤ ਅਬ ਦੇ ਕਰ ਜਾਵੋ ਤਨ ਹੰਤਾ ਧਰਮੇ ਗੁਲਾਮੋ।
ਕਹਿੰਦੇ ਤੁਸੀਂ ਸਾਰੇ ਮਹਾਂਪੁਰਖ ਹੋ, ਅਸੀਸਾਂ ਦਿਓ ਮੈਨੂੰ, ਇਹ ਅਸੀਸਾਂ ਦਿਓ ਕਿ ਅਸੀਂ ਆਪਣੀ ਤਨ ਹੰਤਾ ਧਾਰ ਕੇ ਆਪਣੇ ਮਨ ਚ ਡਾਵਾਂ ਡੋਲ ਨਾ ਹੋਈਏ, ਅਡੋਲ ਬੈਠੇ ਰਹੀਏ। ਮਹਾਰਾਜ ਜੀ ਵੇਖੋ ਕਿੰਨਾ ਮਾਣ ਦੇ ਰਹੇ ਉਹਨਾਂ ਸਿੱਧਾਂ ਨੂੰ, ਕਹਿੰਦੇ ਵਰ ਦਿਓ ਸਾਨੂੰ ਇਹ ਅਸੀਸਾਂ ਦਿਓ।
ਸੁਣ ਕਰ ਧਨ ਧਨ ਕਹਿ ਗਏ ਗੁਰੂ ਰੁਖ ਦੇਖ ਨਾ ਸਿੱਧ ਪ੍ਰਗਟੇ।
ਸਿੱਧ ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਕਹਿ ਕੇ ਚਲੇ ਗਏ। ਗੁਰੂ ਸਾਹਿਬ ਜੀ ਦਾ ਰੁਖ ਜਾਣ ਕੇ ਇਹਨਾਂ ਸਿੱਧਾਂ ਨੇ ਆਪਣੀ ਕੋਈ ਸਿੱਧੀ ਪ੍ਰਗਟ ਨਹੀਂ ਕੀਤੀ।
ਹਿਨ ਮੈਂ ਕੁਛ ਤੇ ਕੁਛ ਕਰ ਦੇਵੈ ਈਰਤ ਜਿਨ ਕੇ ਨਰਗਨ ਸੇਵੈ।
ਤਾਂ ਚੋਣ ਤੇ ਇਕ ਛਿੰਨ ਵਿਚ ਕੁਝ ਤੋਂ ਕੁਝ ਕਰ ਸਕਦੇ ਸਨ। ਇਹੋ ਜੇ ਕਰਾਮਾਤੀ ਸਿੱਧ ਸਨ ਕਿ ਬੰਦਿਆਂ ਦੇ ਵੇਖਦਿਆਂ ਵੇਖਦਿਆਂ ਕੁਝ ਦਾ ਕੁਝ ਕਰ ਸਕਦੇ ਸੀ, ਤਾਂ ਹੀ ਤਾਂ ਸਾਰੇ ਲੋਕ ਇਨ੍ਹਾਂ ਦੀ ਸੇਵਾ ਕਰਦੇ ਸਨ, ਕਰਾਮਾਤੀ ਸਨ। ਪਰ ਗੁਰੂ ਸਾਹਿਬ ਜੀ ਦਾ ਰੁੱਖ ਜਾਣ ਕੇ ਇਨ੍ਹਾਂ ਸਿੱਧਾਂ ਨੇ ਆਪਣੀ ਕੋਈ ਸਿੱਧੀ ਪ੍ਰਗਟ ਨਹੀਂ ਕੀਤੀ।
ਅਵਸਰ ਪਾਏ ਪੀਰ ਪੁੰਨ ਆਏ ਕਰਾਮਾਤ ਕਮਲ ਸਮੁੰਦਾਏ।
ਖਾਲਸਾ ਜੀ ਪੀਰ ਵੀ ਆ ਗਏ ਜਿਹੜੇ ਕਰਾਮਾਤੀ ਸਨ, ਉਹ ਵੀ ਆ ਗਏ ਮੁਸਲਮਾਨਾਂ ਦੇ ਪੀਰ। ਗੁਰੂ ਸਾਹਿਬ ਕੋਲ ਪਹੁੰਚੇ, ਆ ਕੇ ਬੇਨਤੀਆਂ ਕਰਨ ਲੱਗੇ। ਕਹਿੰਦੇ ਉਹਨਾਂ ਪੀਰਾਂ ਚੋਂ ਸਾਈ ਮੀਆਂ ਮੀਰ ਜੀ ਵੀ ਆਏ, ਮੁਸਲਮਾਨਾਂ ਦੇ ਮਹਾਨ ਪੀਰ ਸਨ ਸਾਈ ਮੀਆਂ ਮੀਰ ਜੀ। ਇਹ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਕੋਲ ਆ ਕੇ ਬੇਨਤੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਤੇਰਾ ਕੀਆ।